ਆ ਚੌਲ ਚੌ ਰੱਖ ਲੈ ਕਰੀਨੇ ਜੋ ਖਾਣੇ ਨੇ ਬਾਕੀ ਇਹਦੇ ਜਦੋਂ ਨਿਕਲੇ ਟਾਲਮੀ ਟਾਲਮੀ ਦੇ ਮੂੰਹ ਸੁੱਕੇ ਪਏ ਨੇ ਕਿਵੇਂ ਰੰਗ ਹੋ ਗਏ ਸੀ ਇਹਨੇ ਜਾ ਕੇ ਸੁਰਤਾ ਹੀ ਸੀ ਇਹਨੂੰ ਬੋਲਣ ਜੋ ਕਰੇ ਤੇ ਮਹਾਰਾਜ ਹੀ ਨਿਕਲੇ ਉਸ ਤਰ੍ਹਾਂ ਹੀ ਗੱਲ ਗੱਲ ਕਰਦੇ ਨੂਰ ਹੈ ਉਹ ਜੋ ਵੀ ਉਵੇਂ ਕੱਢ ਲੈਂਦੇ ਪਾਣੀ ਕੰਡਿਆ ਲੈ ਲਓ ਆਪਣੇ ਜੋਨ ਤੇ ਪਾਣੀ ਹੈਰਾਨ ਹੋ ਗਏ ਜੀ ਅਸੀਂ ਨਾ ਸੁਰਤਾ ਹੀ ਗੁਰਤ ਭੁੱਲ ਗਏ ਤੇ ਉਸ ਕਹਿੰਦੇ ਇਹ ਨਾਨਕ ਕਿਹੜੀ ਚੀਜ਼ ਖਾਧੀ ਹੈ ਕਹਿੰਦੇ ਤੇਰਾ ਪਹਿਰਾ ਤਾਂ ਤੁਹਾਡਾ ਤਗੜਾ ਸੀ ਨਾ ਅਸੀਂ ਤੱਕ ਫਿਰ ਤੁਸੀਂ ਕਿਹੜੇ ਆਸਰੇ ਰਹਿੰਦੇ ਰਹੇ ਕਹਿੰਦੇ ਅਸੀਂ ਆਈ ਗੱਲ ਤੁਹਾਨੂੰ ਕਹਿੰਦੇ ਹਾਂ ਇਹ ਆਸਰਾ ਐਸਾ ਹੈ ਇਨਸਾਨ ਦੇ ਕੋਲ ਜੇ ਉਹ ਮਿਲ ਜਾਵੇ ਫਿਰ ਇਹਨਾਂ ਚੀਜ਼ਾਂ ਦੀ ਲੋੜ ਨਹੀਂ ਰਹਿੰਦੀ ਆ ਉਹ
Thank you. श्री वाहेगुरु श्री गुरु नानक देव जी महाराज वंदनी अनकवार सर्व कला समरत डोलन ते राखो प्रभु नानक दे करत विरत विरत प्रभ आया परिया तो शर्माए नानक की प्रभ बेनती अपनी पाती लाए देखे बिच लालो जी जन्म तुम्हारे देखे बिच लालो जन्म तुम्हारे देखे लालो जन्म तुम्हारे लेखे बिच लालो जन्म तुम्हारे लेखे तुम्हारे देखे जन्म तुम्हारे देखे जन्म तुम्हारे देखे जन्म तुम्हारे देखे देखे बिच लालो जन्म तुम्हारे लेखे देखे बिच लालो जन्म तुम्हारे लेखे दीन दयाल ना संसर अब पटियार क्या की जय बचनी तोर मोर मन मन जन को पूर्ण दी जय हम वल वल जाओर मैया कारने कारण कवन अबोर मेरे वाहिगुरु कारण कवन अबोर हरे गुरु कारण कवन अबोर Come on, 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 come on अबोल कवन अबोल कान कवन अबोल छड़े थे माधो ये जन्म तुम्हारे लेके कई जन्म पै कीट पतंगा कई जन्म गजमीन करंगा कई जन्म पंखी सर्प होयो कई जन्म है विर बिरख जोयो बहुत जन्म बिछड़े थे माधो ये जन्म तुम्हारे लिखे कह रविदास आस लग जीवो कृपया दर्शन देखे वो कृपया दर्शन देखे आसा लग जीवा वाहेगुरु नागपुरी में आए किसे मंत्र दास आस लग जीवो निर्भया दर्शन देखे
सत्संग जी चित बेदियां एकाग्र करो बाहरों मन दा वेग रोको गुरु का दर्शन करो नेत्रां दे नाल कन्नां दे नाल बाणी सरवण करो बुद्धि दे नाल विचारो समां बहुत थोड़ा है भावें समां अनंत काल है पर प्राणियां वास्ते बहुत थोड़ा है 100 साल भी मुक जांदे ने 1000 भी मुक जांदे ने लख वरिया दी आरजा वक्त गुजारन पिनी सागे ऐसा लिखते ने भाई गुरदास के बजुर्गां दी उम्र लखा वरे दी ते कोई कोट नहीं सी बनाउंदे कोई मकान नहीं सी बनाउंदे परमेश्वर दी याद विच रहिंदे सन ते सतयुग दा समां 17,32,00,000 साल दा ਬਹੁਤ ਹੀ ਵਧੀਆ ਮਨੁੱਖ ਜੀਵਨ ਚ ਬਤੀਤ ਹੋਇਆ। ਕੋਈ ਮਲਕੀਅਤ ਨਹੀਂ ਸੀ ਹੁੰਦੀ, ਕੋਈ ਰੌਲੇ ਗੋਲੇ ਨਹੀਂ ਸੀ ਹੁੰਦੇ, ਭਜਨ ਕਰਦੇ ਸੀ, ਸੱਚ ਦਾ ਜੀਵਨ ਬਤੀਤ ਕਰਦੇ ਸੀ। ਤ੍ਰੇਤਾ ਦੇ ਦੁਆਪਰ ਦੇ ਵਿੱਚ ਮਨੁੱਖ ਬਣਿਆ, ਮਨੁੱਖ ਦੇਵਤੇ ਤੋਂ ਹੇਠਾਂ ਆ ਗਿਆ, ਦੇਵ ਬਿਰਤੀ ਤੋਂ, ਪਰ ਫਿਰ ਵੀ ਬਹੁਤ ਉੱਚਾ ਸੀ। ਮਹਾਰਾਜ ਕਹਿੰਦੇ ਕਲ ਯੁਗ ਆ ਗਿਆ, ਕਲਮੇ ਪ੍ਰੇਤ ਜਿਨ ਰਾਮ ਨਾ ਪਛਾਤਾ। ਜਿਹਨੂੰ ਅੰਦਰ ਵਸਦੇ ਰਾਮ ਦੀ ਪਛਾਣ ਨਹੀਂ ਹੋਈ, ਇਹ ਘਰ ਦੇ ਵਿੱਚ ਸਰੀਰ ਦੇ ਅੰਦਰ ਪਰਮੇਸ਼ਰ ਰਹਿੰਦਾ, ਜਿਹਨੂੰ ਪਛਾਣ ਤਾਂ ਵੱਖਰੀ ਗੱਲ ਰਹਿ ਗਈ, ਜਿਹਨੂੰ ਯਾਦ ਵਿੱਚ ਨਹੀਂ ਰਿਹਾ ਵੀ ਪਰਮੇਸ਼ਰ ਰਹਿੰਦਾ ਮੇਰੇ ਅੰਦਰ, ਕਹਿੰਦੇ ਉਹ ਪ੍ਰੇਤ ਨੇ ਸਾਰੇ। ਕਲੀ ਅੰਦਰ ਨਾਨਕਾ ਜਿਨ੍ਹਾਂ ਦਾ ਅਵਤਾਰ, ਪੂਤ ਜਨੂਰਾ ਤੇ ਜਨੂਰੀ ਜੋਰੂ ਜਿਨ੍ਹਾਂ ਦਾ ਸਿਰਦਾਰ, ਸਾਰਾ ਪਰਿਵਾਰ ਇਹ ਭੂਤਾਂ ਦਾ ਆ ਗਿਆ। ਲੜਕੇ ਦਾ ਆਪਣਾ ਰਸਤਾ ਹੈ, ਲੜਕੀ ਦਾ ਆਪਣਾ ਰਸਤਾ ਹੈ, ਘਰਵਾਲੀ ਦਾ ਆਪਣਾ, ਘਰਵਾਲੇ ਦਾ ਆਪਣਾ। ਕਹਿੰਦੇ ਪ੍ਰੇਤ ਬਿਰਤੀ ਪ੍ਰਧਾਨ ਹੋ ਗਈ ਕਲਯੁਗ ਦੇ ਅੰਦਰ, ਕੱਲ ਮੈਂ ਪ੍ਰੇਤ ਹੋਈ ਉਹਨਾਂ ਦੇ ਜਿਨ੍ਹਾਂ ਨੇ ਪਰਮੇਸ਼ਵਰ ਨੂੰ ਪਛਾਣਿਆ ਨਾ। ਅਜੀਬ ਬਾਤ ਹੈ ਵੀ ਨਾਲ ਰਹਿੰਦਾ ਹੋਵੇ, ਜਹਿ ਜਹਿ ਵੇਖੋ ਤਹਿ ਹਜ਼ੂਰ ਦੂਰ ਕਤੇ ਨਾ ਜਾਏ। ਇਹ ਗਵਾਹੀ ਹੈ ਗੁਰੂ ਨਾਨਕ ਪਾਤਸ਼ਾਹ ਦੀ ਵੀ ਮੈਂ ਜਿੱਧਰ ਵੀ ਦੇਖਦਾ ਉਹੀ ਨਜ਼ਰ ਆਉਂਦਾ, ਸਾਨੂੰ ਨਹੀਂ ਆਉਂਦਾ ਕਿਉਂਕਿ ਸਾਡੇ ਅੰਨੇ ਨੇ ਨੇਤਰ, ਮੋਤੀਆ ਬਿੰਦ ਹੋਇਆ ਹੋਇਆ ਗਿਆਨ ਦਾ, ਅਜੇ ਸਾਨੂੰ ਦਵਾਈ ਨਹੀਂ ਮਿਲੀ। ਜੇ ਦਵਾਈ ਮਿਲ ਜਾਵੇ, ਗਿਆਨ ਅੰਜਨ ਗੁਰਦੀਆ ਅਗਿਆਨ ਅੰਦੇਰ ਵਿਨਾਸ਼, ਗਿਆਨ ਦਾ ਅੰਦਰ ਪ੍ਰਕਾਸ਼ ਹੋਵੇ, ਅਗਿਆਨ ਦਾ ਹਨੇਰਾ ਖਤਮ ਹੋ ਜਾਵੇ, ਹਰ ਕਿਰਪਾ ਦੇ ਸੰਤ ਫੇਟਿਆ ਨਾਨਕ ਮਨ ਪ੍ਰਕਾਸ਼। ਮਨ ਦਾ ਪ੍ਰਕਾਸ਼ ਹੋ ਜਾਂਦਾ, ਮਨ ਦੇ ਪ੍ਰਕਾਸ਼ ਤੋਂ ਬਗੈਰ ਬਾਹਰਲਾ ਪ੍ਰਕਾਸ਼ ਕੁਛ ਵੀ ਨਹੀਂ ਸਾਰਿਆ ਕਰਦਾ, ਕਿਉਂਕਿ ਬਹੁਤ ਵੱਡਾ ਹਨੇਰਾ ਹੈ ਹਰ ਮਨੁੱਖ ਦੇ ਅੰਦਰ। ਵਾਹਿਗੁਰੂ ਨਾਲ ਰਹਿੰਦਾ ਪਛਾਣਿਆ ਨਹੀਂ ਜਾਂਦਾ, ਬੜਾ ਸੀਰੀਅਸ ਥਾਟ ਹੈ, ਸੁਣ ਕੇ ਗਾਂ ਲੰਘਣ ਵਾਲਾ ਨਹੀਂ ਹੈ। ਗੁਰੂ ਇਹ ਕਹਿੰਦਾ ਤੇਰੇ ਨਾਲ ਅੰਦਰ ਬਾਹਰ ਸਾਰੇ ਹੀ ਹੈ, ਜੈ ਜੈ ਵੇਖੋ ਦਹਿ ਹਜ਼ੂਰ ਦੂਰ ਕਤੇ ਨਾ ਜਾਹੀ, ਰਵ ਰਿਹਾ ਸਰਵੱਤਰ ਮੈਂ ਮਨ ਤਸੇ ਤੇ। ਇਹ ਤੂੰ ਤਾਂ ਨਹੀਂ ਵਿਛੜਿਆ, ਵਿਛੜਦਾ ਹੀ ਨਹੀਂ ਕਿਸੇ ਮੌਕੇ, ਸੋ ਸੰਗੀ ਗਣੀ ਹੈ, ਅਸਲੀ ਸੰਗੀ ਹੋਈ ਹੈ। ਜਿਨ੍ਹਾਂ ਚ ਭੂਤ ਪ੍ਰੇਤ ਆਉਂਦੇ ਨੇ ਸਦਾ ਨਹੀਂ ਆਉਂਦੇ, ਥੋੜੀ ਦੇਰ ਵਾਸਤੇ ਆਉਂਦੇ ਨੇ ਚਲੇ ਜਾਂਦੇ, ਉਹ ਦੁਸ਼ਟ ਪ੍ਰਕਿਰਤੀ ਦੇ ਬਣੇ ਹੋਣ ਕਰਕੇ ਸਰੀਰ ਦੇ ਵਿੱਚ ਭਾਰਾਪਣ ਪੈਦਾ ਕਰਦੇ ਨੇ, ਦੁੱਖ ਪੈਦਾ ਕਰਦੇ ਆ, ਬੇਹੋਸ਼ੀ ਪੈਦਾ ਕਰਦੇ ਨੇ, ਹੱਦ ਤੋਂ ਜ਼ਿਆਦਾ ਕਮਜ਼ੋਰੀ ਪੈਦਾ ਕਰਦੇ ਆ, ਬ੍ਰੇਨ ਦੀ ਜਿਹੜੀ ਹੈ ਅਵੇਅਰਨੈਸ ਉਹਦੇ ਵਿੱਚ ਆ ਕੇ ਵਾਧਾ ਪੈਦਾ ਕਰਦੇ ਨੇ। ਉਹਦਾ ਪਤਾ ਲੱਗ ਜਾਂਦਾ ਆਦਮੀ ਨੂੰ ਵੀ ਭੂਤ ਆਇਆ ਸੀ, ਕਿਵੇਂ ਦਿਨ ਆਉਂਦਾ, ਕਹਿੰਦੀ ਦੌਰਾ ਪੈਂਦਾ ਕਿਸੇ ਨੂੰ 10 ਦਿਨਾਂ ਬਾਅਦ, ਕਿਸੇ ਨੂੰ ਮਹੀਨੇ ਬਾਅਦ। ਉਹ ਜਿਹੜਾ ਵਾਹਿਗੁਰੂ ਹੈ ਇਹ ਬਹੁਤ ਹੀ ਸੁਖਦਾਇਕ ਹੈ, ਸਾਰੀਆਂ ਖੁਸ਼ੀਆਂ ਦੇਣ ਵਾਲਾ, ਅੱਖਾਂ 'ਚ ਹੋ ਕੇ ਦੇਖਦਾ, ਕੰਨਾਂ 'ਚ ਹੋ ਕੇ ਸੁਣਦਾ। ਜੇ ਉਹ ਆਪਣੀ ਸ਼ਕਤੀ ਨਾ ਦੇਵੇ ਕੰਨ ਸੁਣ ਨਹੀਂ ਸਕਦੇ, ਲੱਗੇ ਹੋਏ ਕੰਨ ਬਹਿਰੇ ਹੁੰਦੇ ਨੇ। ਨਾ ਦੇਖਣ ਦੀ ਸ਼ਕਤੀ ਦੇਵੇ ਲੱਗੀਆਂ ਹੋਈਆਂ ਅੱਖਾਂ ਨਹੀਂ ਆਉਂਦੀਆਂ, ਨਾ ਸ਼ਕਤੀ ਦੇਵੇ ਬੋਲਣ ਦੀ, ਜੀਭ ਵਗੈਰਾ ਸਭ ਕੁਛ ਹੁੰਦੇ ਹੋਏ ਆਦਮੀ ਗੂੰਗਾ ਹੁੰਦਾ, ਹੱਥ ਪੈਰ ਹੁੰਦੇ ਹੋਏ ਤੁਰ ਨਹੀਂ ਸਕਦਾ, ਹੱਥਾਂ ਨਾਲ ਕੋਈ ਚੀਜ਼ ਚੱਕ ਨਹੀਂ ਸਕਦਾ, ਉਹ ਇੰਨਾ ਜ਼ਬਰਦਸਤ ਸਹਾਇਕ ਹੈ। ਕਹਿੰਦੇ ਉਹ ਚਿੱਤ ਨਹੀਂ ਆਉਂਦਾ, ਸੰਗ ਸਹਾਈ ਸੋ ਆਵੇ ਨਾ ਚੀਤ, ਇਹ ਬੜਾ ਹੀ ਭਾਰਾ ਪ੍ਰੋਬਲਮ। ਜੋ ਬੈਰਾਈ ਤਾਂ ਸਿਉਂਕੀ, ਜਿਨ੍ਹਾਂ ਨੇ ਸਾਡਾ ਨੁਕਸਾਨ ਕਰਨਾ ਉਹਨਾਂ ਨਾਲ ਸਾਡੀ ਪ੍ਰੀਤੀ ਪਈ ਹੋਈ ਹੈ, ਕਾਮ ਨਾਲ ਕ੍ਰੋਧ ਨਾਲ ਲੋਭ ਮੋਹ ਹੰਕਾਰ ਈਰਖਾ ਨਿੰਦਿਆ ਚੁਗਲੀ ਆਸਾ ਤ੍ਰਿਸ਼ਨਾ ਆਦਿ ਨਾਲ, ਸੋ ਇਹ ਇੱਕ ਬੜਾ ਭਾਰਾ ਪ੍ਰੋਬਲਮ ਹੈ। ਨਾ ਤਾਂ ਮਨ ਇਸ ਗੱਲ ਨੂੰ ਮੰਨਦਾ। ਮਹਾਰਾਜ ਕਹਿੰਦੇ ਕਮਾਲ ਦੀ ਬਾਤ ਹੈ, ਗੁਰੂ ਬੋਲ ਰਹੇ ਨੇ ਲੇਕਿਨ ਮਨ ਨਹੀਂ ਸਮਝਦਾ, ਇਸ ਤਰ੍ਹਾਂ ਕਹਿੰਦੇ ਨੇ।
ਮਨਮੂਰਖ ਮੇਰਾ ਨਾ ਸਮਝੇ, ਮਨਮੂਰਖ ਮੇਰਾ ਨਾ ਸਮਝੇ, ਮਨਮੂਰਖ ਮੇਰਾ ਨਾ ਸਮਝੇ ਮਨ ਮੂਰਖ ਮੇਰਾ ਨਾ ਸਮਝੇ ਓ ਗੁਰਬਾਣੀ ਸਮਝਾਵੇ ਮਨ ਮੂਰਖ ਮੇਰਾ ਨਾ ਮਨ ਮੂਰਖ ਮੇਰਾ ਨਾ ਸਮਝੇ ਓ ਗੁਰਬਾਣੀ ਸਮਝਾਵੇ ਮਨ ਮੂਰਖ ਮੇਰਾ ਨਾ ਸਮਝੇ ਮੂਰਖ ਮੇਰਾ ਨਾ ਸਮਝੇ
ਮਨ ਮੂਰਖ ਅਜਮੂ ਨਾ ਸਮਝ ਸਿੱਖ ਦੇ ਹਾਰਿਓ ਨੀ ਹਾਰ ਗਿਆ ਇਹਨੂੰ ਸਿੱਖਿਆ ਦਿੰਦਾ ਦਿੰਦਾ ਇਹਦੇ ਉੱਤੇ ਕੋਈ ਅਸਰ ਨਹੀਂ ਹੁੰਦਾ ਉੱਥੇ ਦੇ ਉੱਥੇ ਰਹਿੰਦਾ ਪ੍ਰੋਬਲਮ ਹੈ ਬੜਾ ਜ਼ਬਰਦਸਤ ਇਨਸਾਨ ਨੂੰ ਕਿਉਂ ਹੈ ਇਹ ਚੀਜ਼ਾਂ ਮਹਾਰਾਜ ਕਹਿੰਦੇ ਤਾਂ ਨੇ ਪਿਆਰਿਆ ਤੂੰ ਉਹਨੂੰ ਯਾਦ ਰੱਖਣ ਦਾ ਕੋਈ ਯਤਨ ਨਹੀਂ ਕਰਦਾ ਜੇ ਇੱਕ ਚਿੱਤ ਆ ਜਾਵੇ ਸਭ ਭੁੱਲ ਜਾਂਦੇ ਜੇ ਇੱਕ ਚਿੱਤ ਨਹੀਂ ਆਇਆ ਤਾਂ ਦੁਨੀਆਂ ਭਰ ਦੇ ਮਸਲੇ ਸਾਹਮਣੇ ਆ ਜਾਂਦੇ ਤੇਰੇ ਅੰਦਰ ਕਮਜ਼ੋਰੀ ਹੈ ਤੂੰ ਅੰਦਰੋਂ ਨਹੀਂ ਚਾਹੁੰਦਾ ਵੀ ਮੈਨੂੰ ਇਹ ਇਸ ਤਰ੍ਹਾਂ ਦੇ ਨਾਲ ਕੋਈ ਗੱਲ ਬਣ ਜਾਵੇ ਸੋ ਇਸ ਤਰ੍ਹਾਂ ਦੇ ਨਾਲ ਬੜੇ ਜਨਮ ਲੰਘ ਫਿਰਤ ਫਿਰਤ ਬਹੁਤੇ ਯੁੱਗ ਹਾਰਿਓ ਮਾਨਸ ਦੇ ਲਈ ਮਨੁੱਖਾਂ ਦੇ ਮਿਲੀ ਹੈ ਬੇਨਤੀ ਆਪਾਂ ਕੀਤੀ ਹੈ ਹੇ ਪ੍ਰਭੂ ਹੁਣ ਲੇਖੇ ਚਲਾ ਲੈ ਮਨ ਵਿੱਚ ਸ਼ੌਕ ਜਾਗਦਾ ਹੈ 100% ਵੀ ਲੇਖੇ ਚ ਲੱਗ ਜਾਣ ਉਹਦੇ ਵਾਸਤੇ ਕਾਰੋਬਾਰ ਵੀ ਛੱਡ ਦਿੱਤੇ ਜਾਂਦੇ ਨੇ ਵੱਡੀ ਤੇ ਵੱਡੀ ਕੁਰਬਾਨੀ ਕਰਨ ਨੂੰ ਜੀਵ ਤਿਆਰ ਹੋ ਜਾਂਦਾ ਜੇ ਉਹਦੇ ਅੰਦਰ ਲਗਨ ਲੱਗ ਜਾ ਜੇ ਲਗਨ ਨਾ ਲੱਗੇ ਤਾਂ ਇਵੇਂ ਜਿਵੇਂ ਧੋਇਆ ਜਾਂਦਾ ਪਰ ਕਹਿੰਦੇ ਬਹੁਤ ਵੱਡਾ ਰਿਸਕ ਹੈ ਚਾਲੇ ਤੇ ਹਰ ਮਿਲਣ ਕੋ ਵੀਚੇ ਅਟਕੋ ਚੀਰ ਚੱਲੇ ਤਾਂ ਅਸੀਂ ਘਰ ਵੀ ਛੱਡਤਾ ਕਾਰੋਬਾਰ ਵੀ ਛੱਡਤੇ ਕਿਸੇ ਦੇ ਡੇਰੇ ਚ ਜਾ ਕੇ ਰਹਿਣਾ ਸ਼ੁਰੂ ਕਰਤਾ ਉਹੀ ਫੇਰ ਲੜਾਈ ਉਹੀ ਝਗੜੇ ਉਹੀ ਈਰਖਾ ਉਹੀ ਮਿਲਿਆ ਸਮਾਂ ਵਾਧੂ ਦਾ ਬੋਝ ਆਪਣੇ ਉੱਤੇ ਪਾਉਣ ਲੱਗ ਗਏ ਸੰਗਤਾਂ ਵੱਲੋਂ ਆਉਂਦਾ ਭੋਜਨ ਛੱਡਦੇ ਨੇ ਗੱਲ ਕੋਈ ਬਣਦੀ ਨਹੀਂ ਹੈ ਉਦੋਂ ਵੀ ਥੱਲੇ ਚਲੇ ਜਾਂਦੇ ਨੇ ਕਿਉਂਕਿ ਲਗਨ ਨਹੀਂ ਹੈ ਅੰਦਰ ਚੇਤਨਤਾ ਨਹੀਂ ਹੈ ਪ੍ਰਕਾਸ਼ ਨਹੀਂ ਹੈ ਮੈਂ ਕਿਉਂ ਛੱਡਿਆ ਘਰ ਬਾਰ ਕਿਉਂ ਮੈਂ ਸੰਤਾਂ ਦੇ ਪਿੱਛੇ ਲੱਗਿਆ ਇਹ ਚੀਜ਼ਾਂ ਨੇ ਪੋਜ਼ਿਟਿਵ ਨੇ ਸਾਨੂੰ ਜਿਹੜੇ ਪ੍ਰੋਬਲਮ ਨੇ ਚਿੱਤ ਦੀ ਦ੍ਰਿੜਤਾ ਦੀ ਲੋੜ ਹੈ ਗੁਰੂ ਤੇ ਵਿਸ਼ਵਾਸ ਦੀ ਲੋੜ ਹੈ ਜਿੰਨਾ ਚਿਰ ਗੁਰੂ ਤੇ ਵਿਸ਼ਵਾਸ ਨਹੀਂ ਬਣਦਾ ਪਰਮੇਸ਼ੁਰ ਵੱਲ ਨੂੰ ਇੱਕ ਕਦਮ ਨਹੀਂ ਪੁੱਟਿਆ ਜਾਂਦਾ ਵਿਸ਼ਵਾਸ ਦੀ ਘਾਟ ਹੈ ਸਾਡੇ ਅੰਦਰ ਬਹੁਤ ਜ਼ਿਆਦਾ ਗੁਰੂ ਦਸਵੇਂ ਪਾਤਸ਼ਾਹ ਦੇ ਪਾਸ ਇੱਕ ਪ੍ਰੇਮੀ ਆਉਂਦਾ ਕਿ ਬੇਨਤੀ ਕਰਦਾ ਹੇ ਪਾਤਸ਼ਾਹ ਮੈਂ ਸਤਸੰਗ ਸੁਣਦਾ ਗੁਰਮੁਖਾਂ ਦੇ ਬਚਨ ਸੁਣਦਾ ਆਪਦੇ ਆ ਕੇ ਵੀ ਬਚਨ ਮੈਂ ਸਰਗੁਣ ਕਰਿਆ ਤੇ ਮੇਰੇ ਅੰਦਰ ਇੱਕ ਬੜੀ ਭਾਰੀ ਚੋਟ ਲੱਗੀ ਹੈ ਨੇਤਰਾਂ ਚੋਂ ਜਲ ਜਾਂਦਾ ਬਚਨ ਕਰਦਾ ਹੱਥ ਬੰਨੇ ਹੋਏ ਬੋਲ ਨਿਕਲਦਾ ਨਹੀਂ ਹੈ ਕੰਬ ਰਿਹਾ ਹੈ ਬੋਲ ਤੇ ਹਾਲਤ ਕੈਸੀ ਹੋ ਗਈ ਜਿਸ ਤਰ੍ਹਾਂ ਦੇ ਨਾਲ ਮਹਾਰਾਜ ਦੱਸਦੇ ਨੇ ਪੜੋ ਪਿਆ ਗੁਰਾਨੇ ਮੇਰੇ ਓ ਬਾਣ ਮਾਰਿਆ ਗੁਰਾਨੇ ਮੇਰੇ ਓ ਬਾਣ ਮਾਰਿਆ ਗੁਰਾਨੇ ਸ਼ਬਦ ਦਾ ਵਾਣੀ ਕੋਈ ਵਹਿ ਲਾਗਤ ਹੀ ਪੋਏ ਗਿਰ ਪਰਿਆ ਪਰਿਆ ਚਲੇ ਜੇ ਬਿਰਲੇ ਬਿਰਲੇ ਦੇ ਛੇਕ ਪਿਆ ਕਰ ਲੈ ਪੜਦੇ ਸਾਰੇ ਨੇ ਸੁਣਦੇ ਸਾਰ ਇੱਕ ਵਾਰੀ ਯੂਪੀ ਚ ਜਦ ਮੈਂ ਘਰ ਘਰ ਫਿਰਿਆ ਕਰਦਾ ਸੀ ਦੀਵਾਨ ਲਾਉਂਦਾ ਪਿੰਡ ਪਿੰਡ ਘੁੰਮਣਾ ਤਾਂ ਉਹਦੇ ਵਿੱਚ ਸਾਰੇ ਜਿੰਨੇ ਵੀ ਆਸ਼ਤਕ ਭਾਵ ਦੇ ਪ੍ਰੇਮੀ ਸੀ ਸਭ ਇਕੱਠੇ ਹੋਇਆ ਕਰਦੇ ਦਵਾਇਤ ਨਹੀਂ ਸੀ ਸੰਗਤ ਨਾ ਕਿਸੇ ਨਾਮਧਾਰੀ ਸਿੰਘ ਨਾਲ ਨਾ ਦੂਸਰੇ ਬਾਬਾ ਹਰਨਾਮ ਸਿੰਘ ਦੇ ਨਾਲ ਰਾਧਾ ਸਵਾਮੀ ਮਤ ਦਾ ਉੱਥੇ ਕਾਫੀ ਜ਼ੋਰ ਸੀ ਉਹ ਜਥਾ ਬਣਾ ਕੇ ਆਉਂਦੇ ਸੀ ਪੂਰਾ 50-60 ਬੰਦੇ ਬੀਬੀਆਂ ਇਕੱਠੇ ਹੋ ਕੇ ਮੂਰਲੀ ਲਾਈਨ 'ਚ ਬੈਠਿਆ ਕਰਦੇ ਸੀ ਬੜਾ ਪਿਆਰ ਸੀ ਆਪਸ ਵਿੱਚ ਕਿਉਂਕਿ ਪਰਮੇਸ਼ਵਰ ਦੀਆਂ ਗੱਲਾਂ ਕਰਦੇ ਸੀ ਬਚਨ ਸੁਣਦੇ ਸੀ ਈਰਖਾ ਨਹੀਂ ਹੁੰਦੀ ਆਵੋ ਭੈਣੇ ਗੱਲ ਮਿਲੋ ਮੇਰੀ ਅੰਕ ਸਹੇਲ ਲੜੀਆ ਕਰੀਏ ਕੀ ਮਿਲ ਕੇ ਕਰੇ ਕਹਾਣੀਆਂ ਸਮਰੱਥ ਕੰਤ ਕੀਆਂ ਸਾਰੇ ਹੀ ਮੰਨਦੇ ਨੇ ਉਸ ਨੂੰ ਵਿਤਕਰਾ ਨਹੀਂ ਹੋਣਾ ਚਾਹੀਦਾ ਕਿਸੇ ਕਿਸਮ ਦਾ ਉਹ ਮੂਹਰਲੀ ਲਾਈਨ 'ਚ ਬੈਠਿਆ ਕਰਦੇ ਸੀ ਇੱਕ ਦਿੱਲੀ ਵਾਲਿਆਂ ਦੇ ਸੇਵ ਸੀ ਦੂਸਰੇ ਬਿਆਸਾ ਵਾਲਿਆਂ ਦੇ ਸੀ ਆਹ ਸ਼ਬਦ ਮੈਂ ਪੜ੍ਹਿਆ ਯਾਦ ਹੈ ਮੇਰੇ ਉਹ ਇੰਨੇ ਜ਼ੋਰ ਦੀ ਜਿਹੜੇ ਉਹਨਾਂ ਦੇ ਦੋਹਾਂ ਦੇ ਮੁਖੀ ਸੀ ਬਾਬਾ ਜਾਗਰ ਸਿੰਘ ਅਤੇ ਦੂਸਰਿਆਂ ਦਾ ਅਜੈਬ ਸਿੰਘ ਬਾਬਾ ਜੀ ਦੀ ਉਮਰ ਹੋਣੀ ਹੈ ਕੋਈ 80 ਸਾਲ ਦੇ ਨੇੜੇ ਇੰਨੇ ਜ਼ੋਰ ਦੀ ਰੋਣ ਲੱਗ ਗਏ ਚੁੱਪੇ ਨਾ ਕਰਾਏ ਜਾਣ ਕਿਸੇ ਤਰੀਕੇ ਨਾਲ ਚੁੱਪ ਹੋਣ ਨਾ ਬਾਹਰ ਚਲੇ ਗਏ ਦੂਰ ਚਲੇ ਗਏ ਲੇਕਿਨ ਸਾਰਾ ਕੀਰਤਨ ਲੰਘ ਗਿਆ ਰੋਣ ਤੇ ਮਾਰੇ ਬਾਅਦ ਵਿੱਚ ਮਿਲਦੇ ਸੀ, ਕੁਝ ਦਿਨ ਲੰਘ ਗਏ, ਉਹਦੇ ਬਾਅਦ ਦੂਸਰਾ ਸਤਸੰਗ ਹੋਇਆ, ਫੇਰ ਆਏ ਉਹ ਸਾਹਮਣੇ ਨਾ ਬੈਠੇ ਆ ਕੇ, ਸੰਗਤ ਦੇ ਸਾਰਿਆਂ ਤੋਂ ਪਿੱਛੇ ਬੈਠ ਗਏ, ਉਹ ਵੀ ਆਪਣਾ ਜਥਾ ਲੈ ਕੇ ਪਿੱਛੇ ਬੈਠ ਗਏ, ਉਹ ਵੀ ਬੈਠ ਗਏ। ਦੀਵਾਨ ਤੋਂ ਬਾਅਦ ਕਿਹਾ, ਮੈਂ ਕਿਹਾ ਤੁਸੀਂ ਕੀ ਗੱਲ ਅੱਗੇ ਨਹੀਂ ਆ ਕੇ ਬੈਠਦੇ? ਕਹਿੰਦੀ ਹੈ ਬੈਠੀਏ ਕਿਵੇਂ, ਸ਼ਬਦ ਦੀ ਚੋਟ ਸਾਰ ਹੀ ਨਹੀਂ ਜਾਂਦੀ ਸਾਥੇ। ਉਦੋਂ ਤੁਸੀਂ ਸ਼ਬਦ ਪੜ੍ਹ ਦਿੱਤਾ, ਸਾਡੀ ਸੁਰਤ ਆਪਣੇ ਮਹਾਂਪੁਰਸ਼ਾਂ ਦੇ ਚਰਨਾਂ 'ਚ ਚਲੀ ਗਈ, ਸਾਡੇ ਯਾਦ ਆ ਗਿਆ ਜਿਸ ਵਕਤ ਉਹਨਾਂ ਨੇ ਸਾਡੇ ਨਾਲ ਪਹਿਲੀ ਗੱਲ ਕੀਤੀ ਸੀ, ਉਹ ਯਾਦ ਸਾਥੇ ਸੰਭਲੀ ਨਾ ਗਈ, ਕਾਬੂ ਤੋਂ ਬਾਹਰ ਹੋ ਗਈ। ਸੋ ਹੁਣ ਅਸੀਂ ਪਿੱਛੇ ਹੀ ਬਹਿ ਜਾਂਦੇ ਹਾਂ ਜਿੱਥੇ ਸਾਡੇ ਹੰਝੂਆਂ ਵਗਦਿਆਂ ਨੂੰ ਕੋਈ ਦੇਖੇ ਨਾ। ਸੋ ਇਹ ਬਾਣ ਲੱਗਦਾ ਹੁੰਦਾ, ਬਾਣ ਸਾਰਿਆਂ ਨੂੰ ਨਹੀਂ ਲੱਗਦਾ, ਸੁਣਦੀ ਸਾਰੀ ਦੁਨੀਆ। ਸੇਵਕ ਸਿੱਖ ਪੂਜਣ ਸਭ ਆਵੇ, ਸਭ ਗਾਵੇ ਹਾਰਾ ਰੂਤਾਂ ਬਾਣੀ, ਗਾਵਿਆ ਸੁਣਿਆ ਤਿੰਨ ਘਰ ਥਾਂ ਪਾਵੇ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰਮਾਂ ਨੇ ਥਾਂ ਪੈਂਦਾ। ਰੱਬ ਨਾਲ ਪ੍ਰੀਤ ਸਾਰਿਆਂ ਦੀ ਹੁੰਦੀ ਹੈ, ਅੱਖਰਾਂ ਦਾ ਭਰਮ ਭੇਦ, ਸੰਪਰਦਾਵਾਂ ਦਾ ਭਰਮ ਭੇਦ, ਇਹ ਅਗਿਆਨਤਾ ਹੋਇਆ ਕਰਦੀ ਹੈ। ਪਰਮੇਸ਼ਰ ਨੂੰ ਮਿਲਣ ਵਾਲੇ ਤੇ ਨਾ ਮੰਨਣ ਵਾਲੇ ਸਿਰਫ ਦੋ ਕੈਟੇਗਰੀਆਂ, ਲੇਕਿਨ ਪਰਮੇਸ਼ਰ ਨੂੰ ਮਿਲਣ ਵਾਲੇ ਜਿਹੜੇ ਨੇ, ਵਾਹਿਗੁਰੂ ਦੇ ਪਿਆਰੇ ਨੇ, ਉਹ ਦੂਸਰਿਆਂ ਨਾਲ ਨਫ਼ਰਤ ਨਹੀਂ ਕਰਦੇ, ਚਾਹੁੰਦੇ ਨੇ ਵੀ ਉਹ ਵੀ ਇਹ ਮਹਾਨੰਦ ਵਿੱਚ ਦਾਖਲ ਹੋ ਜਾਣ। ਸੋ ਐਸਾ ਬਾਣ ਗੁਰੂ ਦੇ ਸੰਦੇਸ਼ ਪਿਤਾ ਜੀ ਦੇ ਬਚਨਾਂ ਤੋਂ ਲੱਗਿਆ, ਕਹਿਣ ਲੱਗਿਆ ਪਾਤਸ਼ਾਹ ਮੈਨੂੰ ਸਿੱਖੀ ਸਿਰਕ ਬਖਸ਼ੋ, ਕਿਰਪਾ ਕਰੋ। ਨਾਮ ਜੱਗਾ ਸਿੰਘ ਸੀ ਉਸਦਾ। ਮਹਾਰਾਜ ਕਹਿੰਦੇ ਜੱਗਾ ਸਿੰਘਾ, ਤੈਂ ਬੜੀ ਵੱਡੀ ਮੰਗ ਮੰਗੀ ਹੈ, ਸਿੱਖੀ ਬੜੀ ਔਖੀ ਮਿਲਦੀ ਹੈ, ਬਹੁਤ ਮੁਸ਼ਕਲ ਹੈ, ਇਸ ਤਰ੍ਹਾਂ ਨਾਲ ਪੜ੍ਹ ਲਓ।
ਮੁਰਦੇ ਬਾਗ ਮਰੀਦ ਬਣ ਕੇ ਪਿਆਰੀ ਸਿੱਖੀ ਮਿਲਦੀ, ਮੁਰਦੇ ਬਾਗ ਮਰੀਦ ਬਣ ਕੇ ਪਿਆਰੀ
ਮੁਰਦਾ ਹੋਏ ਮਰੀਦ ਨਾ ਗੱਲੀ ਹੋਵਣਾ। ਸਿੱਖੀ ਕੋਈ ਛੋਟੀ ਚੀਜ਼ ਨਹੀਂ ਹੈ, ਸਭ ਤੋਂ ਵੱਡੀ ਚੀਜ਼ ਹੈ ਦੁਨੀਆ ਦੇ ਅੰਦਰ। ਜੇ ਪਿਆਰ ਮਿਲ ਜਾਵੇ ਸਮਰੱਥ ਗੁਰੂ ਦਾ, ਸਮਰੱਥ ਗੁਰੂ ਅਪਣਾ ਲਵੇ, ਇਸ ਤੋਂ ਵੱਡੀ ਦੁਨੀਆ 'ਚ ਕੋਈ ਦੌਲਤ ਨਹੀਂ ਹੈ, ਕੋਈ ਨਿਯਮਤ ਨਹੀਂ ਹੈ। ਮੁਰਦਾ ਹੋਏ ਮਰੀਦ ਨਾਲ ਗੱਲ ਨਹੀਂ ਹੋਣਾ, ਗੱਲਾਂ ਨਾਲ ਨਹੀਂ ਬਣਿਆ ਜਾਂਦਾ, ਮੁਰਦਾ ਬਣਨਾ ਪੈਂਦਾ। ਸਾਰੀਆਂ ਵਾਸ਼ਨਾਵਾਂ, ਸਾਰੇ ਹੱਕ ਹਕੂਕ ਗੁਰੂ ਦੇ ਚਰਨਾਂ 'ਚ ਭੇਟਾ ਕਰਨੇ ਪੈਂਦੇ। ਗੁਰੂ ਦੀ ਰਜ਼ਾ ਦੇ ਵਿੱਚ ਚੱਲਣਾ ਪੈਂਦਾ। ਕਿੰਤੂ ਨਹੀਂ ਹੁੰਦਾ, ਜੇ ਸੁੱਖ ਦੇ ਤਾਂ ਤੁਝੇ ਅਰਾਧੀ, ਦੁੱਖ ਵੀ ਤੁਝੇ ਧਿਆਈ। ਇਹੋ ਜਿਹੇ ਤਾਂ ਵਿਰਲੇ ਹੀ ਨੇ। ਸੁੱਖ ਵਿੱਚ ਤਾਂ ਸਾਰੇ ਗੁਰੂ ਨੂੰ ਚੰਗਾ ਚੰਗਾ ਕਹਿੰਦੇ ਆ, ਸੰਤਾਂ ਨੂੰ ਚੰਗਾ ਚੰਗਾ ਕਹਿੰਦੇ। ਜੇ ਦੁੱਖ ਹੋ ਜਾਵੇ ਕਹਿੰਦੇ ਨਹੀਂ, ਇੱਥੋਂ ਕੁਛ ਨਹੀਂ ਹੈ, ਰਿਹਾ ਨਹੀਂ ਇੱਥੇ ਕੁਛ। ਉਹ ਕਹਿੰਦੇ ਚਾਹੇ ਸੁੱਖ ਦੇ ਚਾਹੇ ਦੁੱਖ ਦੇ, ਮੈਂ ਤਾਂ ਤੇਰਾ ਧਿਆਨ ਛੱਡਣਾ ਹੀ ਨਹੀਂ। ਜੇ ਭੁੱਖ ਦੇ ਤਾਂ ਇਹ ਤੀ ਰਾਜਾ, ਦੁੱਖ ਵਿੱਚ ਸੁੱਖ ਮਨਾਏ। ਜਿਹਨੂੰ ਦੁਨੀਆ ਦੁੱਖ ਕਹਿੰਦੀ ਹੈ, ਮੈਂ ਉਹਦੇ ਵਿੱਚ ਸੁੱਖ ਮਨਾ ਲਾਂ, ਸੁੱਖ ਮਨਾਵਾਂ। ਗੁਰੂ ਪੰਜਵੇਂ ਪਾਤਸ਼ਾਹ ਦੇ ਪਾਸ ਇੱਕ ਗੁਰਸਿੱਖ ਆਇਆ। ਕਹਿਣ ਲੱਗੇ, ਪਾਤਸ਼ਾਹ ਕੋਈ ਐਸਾ ਗੁਰਸਿੱਖ ਵੀ ਹੈ ਜਿਹੜਾ ਦੁੱਖ ਵਿੱਚ ਸੁੱਖ ਮਨਾ ਸਕਦਾ? ਜਿਹਨੂੰ ਪ੍ਰਭੂ ਦੀ ਆਗਿਆ ਪਿਆਰੀ ਲੱਗਦੀ ਹੈ, ਪ੍ਰਭ ਕੀ ਆਗਿਆ ਆਤਮ ਹਿਸਾਬ ਹੈ, ਜੀਵਨ ਮੁਕਤ ਸੋ ਕਹਾਵੈ, ਤੈਸਾ ਹਰਕ ਤੈਸਾ ਸੋ, ਸਦਾ ਆਨੰਦ ਤੈ ਨਾਹੇ ਵਿਓ, ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬੇਖਾਟੀ, ਤੈਸਾ ਮਾਨ ਤੈਸਾ ਅਪਮਾਨ, ਤੈਸਾ ਰੰਗ ਤੈਸਾ ਰਾਜਾਨ, ਜੋ ਵਰਤਾਏ ਸਾਈ ਜੁਗਤ ਨਾਨਕ ਉਹ ਪੁਰਖ ਕਹੀਏ ਜੀਵਨ। ਬਾਦਸ਼ਾਹ ਇਸੇ ਗੁਰਸਿੱਖ ਦੇ ਦਰਸ਼ਨ ਕਰਨ ਨੂੰ ਮਨ ਲੋਚਦਾ। ਮਹਾਰਾਜ ਕਹਿੰਦੇ, ਪਿਆਰਿਆ ਜੇ ਤੈਨੂੰ ਅਸੀਂ ਦੱਸ ਦਿੱਤਾ ਵੀ ਇਹ ਸੰਗਤ ਦੇ ਅੰਦਰ ਬੇਅੰਤ ਐਸੇ ਗੁਰਸਿੱਖ ਨੇ, ਤੇਰਾ ਮਨ ਨਹੀਂ ਭਤੀਜਣਾ, ਜਾਂ ਪ੍ਰੈਕਟੀਕਲੀ ਤੈਨੂੰ ਦਿਖਾ ਦਿੰਦੇ ਹਾਂ, ਚਾਰ ਦਿਨ ਦੇ ਅੰਦਰ ਅੰਦਰ ਗੁਜਰਾਤ ਪਹੁੰਚ ਜਾ। ਉੱਥੇ ਇੱਕ ਅਮੀਰ ਗੁਰਸਿੱਖ ਹੈ ਜਿਸਦਾ ਨਾਮ ਭਾਈ ਬੁਖਾਰੀ ਹੈ, ਉੱਥੇ ਤੂੰ ਦੇਖ ਲਈ ਉਹਦੇ ਕੌਤਕ ਸਾਰੇ, ਉਹਦੀ ਕਿਰਿਆ ਦੇਖੀ ਜਾਈ, ਚੁੱਪ ਕਰਕੇ ਤੈਨੂੰ ਗੱਲ ਸਮਝ ਆ ਜਾਏਗੀ। ਹੁਕਮ ਦੇ ਮੁਤਾਬਕ ਉਸ ਥਾਂ 'ਤੇ ਪਹੁੰਚਦਾ ਹੈ, ਵੱਡੀ ਹਵੇਲੀ, ਅਮੀਰ ਗੁਰਸਿੱਖ ਹੈ, ਵਣਜ ਵਪਾਰ ਚੱਲ ਰਹੇ ਨੇ। ਆਪ ਇੱਕ ਬੈਠਕ ਦੇ ਵਿੱਚ, ਪਹਿਲੇ ਜ਼ਮਾਨੇ 'ਚ ਬੈਠਕ ਕਹਿੰਦੇ ਸੀ, ਹੁਣ ਕਮਰੇ ਦਾ ਕੋਈ ਹੋਰ ਨਾਂ ਰੱਖ ਲੈਂਦੇ ਨੇ, ਅੰਗਰੇਜ਼ੀ ਵਿੱਚ ਡਰਾਇੰਗ ਰੂਮ ਕਹਿ ਲੈਂਦੇ ਨੇ। ਉੱਥੇ ਬੈਠੇ ਇੱਕ ਤੱਪੜ ਸਿਉਂ ਰਹੇ ਨੇ, ਇਹਨੇ ਜਾ ਕੇ ਸਤਨਾਮ ਦੀ ਆਵਾਜ਼ ਦਿੱਤੀ, ਪੁੱਛਿਆ, ਬਹੁਤ ਪਿਆਰ ਹਿੱਤ ਦਿਖਾਇਆ, ਜਲ ਪਾਣੀ ਦੀ ਸੇਵਾ ਪੁੱਛੀ, ਜਲ ਪਾਣੀ ਵਾਸਤੇ ਪਰਿਵਾਰ 'ਚ ਕਹਿਤਾ। ਉਹਦੇ ਬਾਅਦ ਇਹ ਤੱਪੜ ਸਿਉਂ ਦੇ ਹੀ ਬਚਨ ਕਰੀ ਜਾਂਦੇ ਨੇ, ਦੇਖਦਾ ਵੀ ਇੰਨਾ ਅਮੀਰ ਹੈ, ਤੱਪੜ ਕਿਉਂ ਸਿਉਂ ਰਿਹਾ। ਨਾਲ ਹੀ ਨਿਗਾਹ ਪੈ ਗਈ, ਮੰਜੇ ਦੇ ਹੇਠਾਂ ਇੱਕ ਪੂਲਾ ਰੱਖਿਆ ਪਿਆ, ਨਾਲੀ ਕਣਕ ਦੀ ਇੱਕ ਘੜਾ ਪਿਆ, ਇੱਕ ਹਾਥੀ ਪਈ ਹੈ। ਹੈਰਾਨ ਹੋ ਗਿਆ ਵੀ ਆਹ ਤਾਂ ਮ੍ਰਿਤਕ ਦਾ ਸਮਾਨ ਪਿਆ ਇੱਥੇ, ਇਹ ਗੁਰਸਿੱਖ ਕੀ ਕਰਦਾ ਹੋਇਆ, ਕਿਤੇ ਵੇਚਦਾ ਹੋਣਾ ਇਹਨਾਂ ਚੀਜ਼ਾਂ ਨੂੰ? ਪੁੱਛਿਆ ਨਾ ਉਹ ਤੇ। ਦੂਸਰੇ ਦਿਨ ਲੜਕੇ ਦੀ ਬਰਾਤ ਚੜ੍ਹਦੀ ਹੈ, ਅਤੇ ਜਦੋਂ ਵਿਆਹ ਕੇ ਵਾਪਸ ਆਉਂਦੇ ਨੇ, ਬਿਲਕੁਲ ਘਰ ਦੇ ਕੋਲ ਆ ਗਏ, ਪਿੰਡ ਦੀ ਜੂਹ 'ਚ ਆ ਗਏ, ਐਸਾ ਦਰਦ ਉੱਠਿਆ ਲੜਕੇ ਦੇ, ਉਹ ਰੱਥ ਦੇ ਵਿੱਚ ਚੜ੍ਹਾਈ ਕਰ ਗਿਆ। ਮਾਤਾ ਦੇ ਮਨ ਵਿੱਚ ਬੜਾ ਚਾਅ ਹੈ, ਪਾਣੀ ਵਾਰਨ ਵਾਸਤੇ ਖੜੀ ਹੈ, ਭੈਣਾਂ ਦਰਵਾਜ਼ਾ ਰੋਕੀ ਖੜੀਆਂ ਹੈ, ਬੜਾ ਚਾਅ ਮਲਾਰ ਹੁੰਦੇ ਨੇ ਸਾਰੇ ਜਾਣਦੇ ਹਾਂ। ਉਹ ਗੁਰਸਿੱਖ ਥੋੜ੍ਹਾ ਪਹਿਲਾਂ ਆ ਜਾਂਦਾ, ਲੇਕਿਨ ਦੱਸਿਆ ਨਹੀਂ ਕਿਸੇ ਨੂੰ, ਆਪਣੇ ਘੋੜੇ ਤੋਂ ਉਤਰਿਆ, ਉਤਰ ਕੇ ਰੱਥ ਆ ਕੇ ਇੰਨੇ ਨੂੰ ਖੜ ਗਿਆ, ਅਤੇ ਰੱਥ ਦੇ ਵਿੱਚੋਂ ਆਪ ਕੜਾਵਾ ਭਰ ਕੇ ਆਪਣੇ ਮ੍ਰਿਤਕ ਪੁੱਤਰ ਦੇ ਸਰੀਰ ਨੂੰ ਚੁੱਕ ਲਿਆ। ਮਾਂ ਵੀ ਹੈਰਾਨ ਹੋ ਗਈ, ਸਾਰੇ ਹੋ ਗਏ ਵੀ ਹੋ ਕੀ ਗਿਆ। ਉਸੇ ਵੇਲੇ ਸਾਰਾ ਵਾਤਾਵਰਨ ਬਦਲ ਗਿਆ, ਕੱਪੜੇ ਬਦਲ ਗਏ, ਗਹਿਣੇ ਲਾਹ ਸੁੱਟੇ, ਸਾਰਾ ਹੀ ਸ਼ੋਕ ਦਾ ਵਾਤਾਵਰਨ ਹੋ ਗਿਆ। ਇੱਧਰੋਂ ਇਹ ਤੱਪੜ ਲਿਆਏ, ਛੇਤੀ ਦੇ ਕੇ ਕੱਢ ਕੇ ਕਹਿਣ ਸਾਰਿਆਂ ਨੂੰ ਕਿਹਾ ਕਿ ਬੈਠੋ ਭਾਈ, ਦਿਨ ਥੋੜ੍ਹਾ ਹੀ ਰਹਿੰਦਾ, ਆਪਾਂ ਇਹ ਕਾਰਜ ਨਜਿੱਠ ਲਈਏ ਪਹਿਲਾਂ। ਲੜਕੀ ਨੂੰ ਉਤਾਰ ਲਿਆ ਰਸਤੇ ਵਿੱਚੋਂ, ਕੋਈ ਸ਼ਗਨ ਨਹੀਂ ਕੁਛ ਨਹੀਂ, ਲੜਕੀ ਚੁੱਪ ਕਰਕੇ ਇੱਕ ਥਾਂ ਬੈਠ ਗਈ। ਇਧਰੋਂ ਅੱਥੀ ਕੱਢ ਲਿਆ ਅਤੇ ਨਾਲ ਸਾਰਾ ਸਮਾਨ ਕੱਢਿਆ, ਇਸ਼ਨਾਨ ਕਰਾ ਕੇ ਥੋੜ੍ਹੇ ਚਿਰ ਦੇ ਵਿੱਚ ਸ਼ਮਸ਼ਾਨ ਭੂਮੀ ਜਾ ਕੇ ਸੰਸਕਾਰ ਕੀਤਾ। ਅਤੇ ਉਹਦੇ ਬਾਅਦ ਜਦ ਵਾਪਸ ਆਉਂਦੇ ਨੇ, ਉਹੀ ਨਿਤਨੇਮ ਰਹਿ ਰਾਸ ਪੜ੍ਹਨ ਵਾਸਤੇ ਗੁਰਸਿੱਖ ਨੂੰ ਕਿਹਾ। ਉਹ ਗੁਰਮੁਖ, ਉਸਦਾ ਨਾਮ ਸੀ ਗੁਰਮੁਖ, ਦੇਖੀ ਜਾਂਦਾ ਵੀ ਇਹ ਰਹਿ ਰਾਸ ਪੜ੍ਹ ਰਿਹਾ ਹੈ, ਅਰਦਾਸ ਕਰਦਾ ਹੈ, ਸੱਚੇ ਪਾਤਸ਼ਾਹ ਤੇਰੀ ਰਜ਼ਾ ਦੇ ਵਿੱਚ ਚਾਰ ਪਹਿਰ ਦਿਨ ਖੁਸ਼ੀ ਦਾ ਬਤੀਤ ਹੋਇਆ, ਚਾਰ ਪਹਿਰ ਰਾਤ ਆਈ ਖੁਸ਼ੀ ਦੀ ਬਤੀਤ ਕਰੀ, ਅੰਮ੍ਰਿਤ ਵੇਲੇ ਦੀ ਜਾਗ ਗੁਰਮੁਖਾਂ ਦੇ ਦੀਦਾਰ ਕਰਾਈ, ਤੇਰਾ ਨਾਮ ਜਪੀਏ, ਅੰਮ੍ਰਿਤ ਵੇਲਾ ਸੰਭਾਲੀਏ। ਹੈਰਾਨ ਹੋ ਗਿਆ ਕਿ ਅੱਜ ਵੀ ਇਹ ਸੁਖੀ ਦਾ ਸੁੱਖ ਦਾ ਦਿਨ ਕਹਿੰਦਾ, ਅੱਜ ਤਾਂ ਦੁੱਖ ਦਾ ਦਿਨ ਹੈ, ਇਦੋਂ ਬੜਾ ਦੁੱਖ ਕੀ ਇਕਲੌਤਾ ਪੁੱਤਰ ਚੜ੍ਹਾਈ ਕਰ ਗਿਆ, ਫੇਰ ਮੁੜ ਕੇ ਇਹੋ ਜਿਹਾ ਦੁੱਖ ਦਾ ਦਿਨ ਕਦੇ ਆਉਣਾ ਨਾ। ਗੁਰਸਿੱਖ ਨੇ ਅਰਦਾਸ ਕਰੀ, ਹੈਰਾਨ ਹੋਈ ਜਾਂਦਾ, ਅੰਮ੍ਰਿਤ ਵੇਲਾ ਹੋਇਆ ਆ, ਉੱਠ ਕੇ ਇਸ਼ਨਾਨ ਕਰਿਆ, ਭਜਨ ਦੇ ਵਿੱਚ ਬੈਠ ਗਿਆ, ਢਾਈ ਘੰਟੇ ਸਿਮਰਨ ਕਰਿਆ, ਉਹਦੇ ਬਾਅਦ ਬਾਣੀ ਪੜ੍ਹੀ, ਦਿਨ ਚੜ੍ਹ ਗਿਆ, ਫਿਰ ਚੜ੍ਹੇ ਦਿਸ ਗੁਰਬਾਣੀ ਗਾਵੈ, ਬਹਿੰਦਿਆਂ ਉੱਠਦਿਆਂ ਨਾਮ ਧਿਆਵੈ। ਕੋਈ ਸ਼ਗਨ ਛਕਾਉਣ ਨੂੰ ਮੰਗਾ ਲਿਆ, ਗੁਰਸਿੱਖ ਨੂੰ ਛਕਾਇਆ, ਆਪ ਛਕਿਆ, ਪਰਿਵਾਰ ਨੂੰ ਸਭ ਨੂੰ ਛਕਾਇਆ। ਉਹ ਕਹਿਣ ਲੱਗਿਆ, ਗੁਰਸਿੱਖ ਭਾਈ ਭਿਖਾਰੀ ਜੀ, ਤੇਰੀ ਕਿਰਿਆ ਤੋਂ ਮੈਨੂੰ ਐਂ ਪ੍ਰਤੀਤ ਹੁੰਦਾ ਵੀ ਤੈਨੂੰ ਸਾਰਾ ਹੀ ਪਤਾ ਸੀ, ਤਾਂ ਅਰਥੀ ਤਾਂ ਪਹਿਲਾਂ ਤਿਆਰ ਕਰਕੇ ਰੱਖੀ ਹੋਈ ਸੀ। ਸੱਚੋ ਸੱਚ ਦਾ ਕਹਿਣ ਲੱਗੇ, ਹਾਂ ਪ੍ਰੇਮੀਆਂ, ਗੁਰੂ ਦੀ ਕਿਰਪਾ ਜਦ ਹੋ ਜਾਂਦੀ ਹੈ ਤਾਂ ਅੰਦਰ ਇੰਨਾ ਪ੍ਰਕਾਸ਼ ਹੋ ਜਾਂਦਾ ਕਿ ਭੂਤ ਭਵਿੱਖ ਵਰਤਮਾਨ ਇਹ ਅਲੋਪ ਹੋ ਜਾਂਦੇ ਆ, ਸਮਾਂ ਇੱਕ ਬਣ ਜਾਂਦਾ, ਤਿੰਨ ਯੂਨਿਟਾਂ ਨਹੀਂ ਰਹਿੰਦੀਆਂ, ਭੂਤ ਵੀ ਨਜ਼ਰ ਆਉਂਦਾ ਭਵਿੱਖ ਵੀ ਨਜ਼ਰ ਆਉਂਦਾ। ਕਹਿਣ ਲੱਗੇ, ਜੇ ਤੁਹਾਨੂੰ ਪਤਾ ਸੀ ਇਹ, ਤੁਸੀਂ ਗੁਰੂ ਮਹਾਰਾਜ ਤੇ ਉਮਰ ਕਿਉਂ ਨਾ ਮੰਗ ਲਈ? ਕਹਿਣ ਲੱਗੇ, ਉਮਰ ਤਾਂ ਠੀਕ ਹੈ, ਲੇਕਿਨ ਫੇਰ ਕਿਹੜਾ ਸੰਸਾਰ ਤੇ ਰਹਿਣਾ ਸੀ, ਇੱਥੋਂ ਤਾਂ ਜਾਣਾ ਹੀ ਜਾਣਾ ਬਣਦਾ, ਸੰਸਾਰ ਚੋਂ ਕੋਈ ਰਿਹਾ ਇਸ ਥਾਂ ਦੇ ਉੱਤੇ? ਵਿਚਾਰ ਕਰਕੇ ਦੇਖ, ਵੱਡੇ ਵੱਡੇ ਸੰਸਾਰ ਤੇ ਆਏ ਲੇਕਿਨ ਕੋਈ ਨਜ਼ਰ ਨਹੀਂ ਆਉਂਦਾ, ਐਸਾ ਬਾਣੀ ਦੇ ਵਿੱਚ ਆਉਂਦਾ। ਕਰੋ ਪਿਆਰ ਕਿੱਥੇ ਗਏ ਨੇ ਪੈਗੰਬਰ ਪੀਰ ਆਉਂਦੇ, ਦਿਸਣਾ ਨਾ ਕੋਈ ਜੰਗ ਤੇ, ਗਏ ਨੇ ਪੈਗੰਬਰ ਪੀਰ ਆਉਂਦੇ, ਦਿਸਣਾ ਨਾ ਕੋਈ ਜੰਗ ਤੇ,
ਕੋਈ ਜਗਦੇ
बैठे हुए हैं लेकिन जो चला गया वो रुके नहीं आना लंघ गया उसको लंघ गया पूरा ज्ञान का प्रकाश संसार में रहेंगे जब मदन पै जाए अर्थ का अनर्थ निकल जाए होर रूप प्रगट हो जाता है लेकिन वो नहीं आना चले जो आ भी जाए उन्हें कोई पछाणता नहीं एक भी बंदा नहीं वे पिछे लगता और कह दे गुरु गर्भ पातशाह आके महाराज को कह दें भी मैं आ गया एक बंदा भी मान ले जगह जब एकदम चुकन्ने हो जाएंगे रुकने जब गए तो कब जाना कर ले कौन आ गया है किस बोलता करे तो वो राछा राछा कही बने भी आ जा तुम दर्शन दिखा जा आता नहीं जिन जिन कहेंगे कि हैरानी की गल है भी जोड़ा लंघ गया वो नहीं आता मां बाप लंघ गए किथे चले गए कुछ नहीं पता है शरीदा किथे चले मापिया जिन्हें तू जाने कई बस ये लग गए तो अजय ना पकड़े तेरी समझ ये नहीं आई भी यह चल रहा दरिया है बह रहा दरिया है ये पुलों थले जोड़ा लंघ गया मुड़ पुलों थले नहीं आया चल संसार बह रहा अरबा खरबा साल किनिया शकल आई ने किन्ने बड़े बड़े बहादुर आए ने किन्ने बड़े बड़े महात्मा आए ने ऐसे भी आए ने कि जो जमीन गोल करके मन बटते कहने किटले गए नहीं शक्तियां आए तो बहुत लंबा रहे तुम नहीं दस भी वो किटे गए तो आसमान का जवाब है कि यह जमीन यह जो इंसान है दो हिस्सों का बनया हुआ एक हिस्सा का वह है जो तेतो अठ प्लैनेट तो लिया जाता है वो पांच तत्व ने मिट्टी है पानी है अग है हवा है प्रकाश है ये उपरला कोवट है ये सूक्ष्म शरीर का उन जीरा कहते हैं जीर कहते नारे जीरा ने यह जो उपरला कोवट है इन्हू तो कोई सार दिता है कोई दब दिता है कोई पानी चुपा आता है कोई बाहर सुट दिता है गलजा गलजा कुत्ते कट्टे खा जाते हैं लेकिन जो असली है मरदा नहीं है वो इतने तेरे को नहीं रहा वो बर्बाद नहीं करता उस दरगाह के जड़े अमल किए हुए ने इसने उन्होंने हिसाब किताब देना पैदा कले कले एक्शन का उठे पुछ हों एक्शन की तू आ काम करया उस तो चारा नहीं कोई भी हों करता गया हूं कोई गलता है नहीं कर गया करेंगे तो की है कहेंगे भी उठे देखे जाता लाइफ आए रात तुरे पढ़ा जाने प्राण इतने वह करतार से लोगों ने लुटन वाल फाहे लेके गलत व्यवस्था पा के गल कुट दो टके नाल बनाइया लोगों दर्शाई होंगी विषया विकारा च पै के जन्म बर्बाद कर लिया अपना सामने देन दुखाम उठाए मिठे मदमाणी दूसरों के धर्म चुराने वास्ते कोई रिश्वत का साथ बनता है कोई घर में पाड़ता है कोई होर तरीके लेंदा है कोई डरा के पैसे लेंदा है हुंदा की है जब उत्थे जांदे ने धर्म आपे आपनी आपे पछताणी जब फिर लेखा पता हुंदा फिर पछताउंदा क्योंकि सख्त सजावां मिलदियां हैं अगर हरेजता तिल पीरे कण जिन्हें कहानी च पीर देंगे नहीं कहते इस तरह होंगे उस वे फिर कुछ नहीं बनता महाराज इस तरह दस
देंगे ਸਵਰਗ
ਜਿਸ ਤਰ੍ਹਾਂ ਦੇ ਨਾਲ ਪਾਸਪੋਰਟ ਦੇ ਉੱਤੇ ਵੀਜ਼ਾ ਲੱਗਦਾ ਇੰਨੇ ਮਹੀਨੇ ਦਾ ਇੰਨੇ ਮਹੀਨੇ ਦਾ ਇਸ ਤਰ੍ਹਾਂ ਲੱਗ ਜਾਂਦਾ, ਜਦੋਂ ਉਹਨਾਂ ਦੇ ਪੁੰਨ ਖਤਮੇ ਜਾਂਦੇ ਨੇ ਥੋੜਾ ਪੁੰਨ ਬਚ ਜਾਂਦਾ ਉਹਦੇ ਵਾਸਤੇ ਵੀ ਇਹ ਬਾਕੀ ਜਾ ਕੇ ਸੰਸਾਰ ਦੇ ਵਿੱਚ ਭੋਗੇਗਾ। ਉਹ ਪੁੰਨ ਦਾ ਉਹਦੇ ਹਿਸਾਬ ਦੇ ਨਾਲ ਲੇਖੇ ਪੱਤਿਆਂ ਦੇ ਕਰਮਾਂ ਦੇ ਹਿਸਾਬ ਨਾਲ ਜਾਮਣ ਦਾ ਕਿਸੇ ਦਾ ਅੱਤ ਗਰੀਬ ਘਰ ਵਿੱਚ ਕਿਸੇ ਦਾ ਅੱਤ ਅਮੀਰ ਘਰ ਵਿੱਚ ਬੀਜਿਆ ਹੋਇਆ ਵਰਦੇ ਨੇ ਮਾਰੇ ਕਹਿੰਦੇ ਵਾਧੂ ਨਹੀਂ ਮਿਲਦਾ ਹੈ ਜਿਹੜਾ ਬੀਜਿਆ ਉੱਥੇ ਲੈਣਾ ਹੈ ਕਰਮਾਂ ਸੰਗਲਾ ਖੇਤ ਜਿਹਾ ਜਾ ਬੀਜਦੇ ਹੋ ਭਾਈ ਉਹ ਜਾ ਵੱਧਣ ਨੂੰ ਮਿਲ ਜਾਣਾ। ਇਹ ਕੌਣ ਹੈ ਜਿਹਨਾਂ ਨੇ ਬੀਜਿਆ ਹੀ ਨਹੀਂ ਹੈ? ਅਕਬਰ ਬਾਦਸ਼ਾਹ ਬੀਰਵਾਲ ਨੂੰ ਕਹਿਣ ਲੱਗਿਆ ਕਹਿੰਦਾ ਮੈਨੂੰ ਤਿੰਨ ਚਾਰ ਬੰਦੇ ਲਿਆ ਕੇ ਦੇ। ਇੱਕ ਵਾਰ ਉਹ ਲਿਆ ਜਿਹੜੇ ਤਿੰਨ ਜਨਮ ਦੇ ਅਮੀਰ ਨੇ, ਇੱਕ ਉਹ ਲਿਆ ਜਿਹੜੇ ਤਿੰਨਾਂ ਜਨਮਾਂ ਦੇ ਪੰਜਾਬ ਨੇ, ਇੱਕ ਉਹ ਲਿਆ ਜਿਹੜੇ ਇੱਥੇ ਸੁਖੀ ਨੇ ਤੇ ਦਰਗਾਹ ਅੱਗੇ ਦੁਖੀ ਹੋਣਗੇ, ਇੱਕ ਉਹ ਲਿਆ ਜਿਹੜੇ ਇੱਥੇ ਦੁਖੀ ਨੇ ਅੱਗੇ ਸੁਖੀ ਹੋਣਗੇ। ਤਲਾਸ਼ ਕਰੀ, ਤਲਾਸ਼ ਕਰਕੇ ਚਾਰ ਬੰਦੇ ਲਿਆ ਕੇ ਖੜੇ ਕਰ ਦਿੱਤੇ। ਕਹਿਣ ਲੱਗੇ ਕਿਸ ਤਰ੍ਹਾਂ ਮੈਨੂੰ ਪਤਾ ਲੱਗੇ? ਕਹਿਣ ਲੱਗੇ ਮਹਾਰਾਜ ਆ ਅਮੀਰ ਆਦਮੀ ਹੈ, ਬਹੁਤ ਅਮੀਰ, ਇਹਨੂੰ ਵਿਰਾਸਤ ਚ ਮਿਲ ਗਿਆ ਮਾਂ ਬਾਪ ਤੋਂ। ਇਹ ਪਹਿਲਾਂ ਵੀ ਪੁੰਨ ਦਾਨ ਕਰਦਾ ਸੀ, ਉਹਦਾ ਫਲ ਇਸ ਨੂੰ ਇਸ ਜਨਮ ਚ ਪੁੰਨ ਦਾਨ ਦਾ ਅਮੀਰੀ ਚ ਮਿਲ ਗਿਆ। ਹੁਣ ਉਹ ਦਾਨ ਕਰਦਾ, ਲੋੜਵੰਦਾਂ ਦੀਆਂ ਲੋੜਾਂ ਪੂਰੀਆਂ ਕਰਦਾ, ਦਾਨ ਦਿੰਦਾ ਹਸਪਤਾਲਾਂ ਨੂੰ, ਸਕੂਲਾਂ ਨੂੰ, ਹੋਰ ਧਾਰਮਿਕ ਕੰਮਾਂ ਨੂੰ ਮਾਇਆ ਦਿੰਦਾ। ਤੇ ਉਹ ਮਾਇਆ ਦਾ ਫਲ ਇਹ ਹੈ ਕਿ ਇਸਨੂੰ ਅਗਲਾ ਜਨਮ ਵੀ ਅਮੀਰ ਹੁੰਦਾ ਮਿਲਦਾ, ਇਸ ਕਰਕੇ ਤਿੰਨ ਜਨਮ ਦਾ ਅਮੀਰ ਹੈ। ਦੂਸਰਾ ਗਰੀਬ ਖੜਾ ਕਰਤਾ, ਕਹਿੰਦੇ ਮਹਾਰਾਜ ਇਹਨੇ ਨਾ ਪਹਿਲੇ ਜਨਮ ਚ ਬੀਜਿਆ ਕੁਛ ਤੇ ਹੁਣ ਇਹ ਕੰਗਾਲ ਹੈ, ਪੈਸਾ ਨੀ ਮੇਰੇ ਕੋਲ, ਇੱਕ ਵੀ ਇਹਦਾ ਕਾਰੋਬਾਰ ਨੀ ਚੱਲਦਾ, ਕਿਧਰ ਪੈਂਦੇ ਨੇ ਕਿਉਂਕਿ ਬੀਜਿਆ ਨੀ ਹੋਇਆ। ਇਸ ਜਨਮ ਦੇ ਵਿੱਚ ਇਹਦੇ ਕੋਲ ਆਉਂਦਾ ਕੁਛ ਨੀ, ਇਹ ਬੀਜਣ ਦੀ ਸਮਰੱਥਾ ਨੀ ਰੱਖਦਾ, ਤੇ ਅਗਲੇ ਜਨਮ ਚ ਇਹਨੂੰ ਵੱਢਣ ਨੂੰ ਕੁਛ ਨੀ ਮਿਲਦਾ, ਇਹ ਕਰਕੇ ਤਿੰਨ ਜਨਮ ਦਾ ਕੰਗਾਲ ਹੈ। ਤੀਸਰਾ ਇੱਕ ਬੀਬੀ ਨੂੰ ਦਿਖਾਇਆ, ਕਿਹਾ ਗਿਆ ਅੱਜ ਦੀ ਬੀਬੀ ਹੈ ਦੇਸ਼ ਹੈ, ਵੱਡੀਆਂ ਬਿਲਡਿੰਗਾਂ ਇਹਨੇ ਪਾਈਆਂ ਹੋਈਆਂ ਨੇ, ਬੇਅੰਤ ਧੰਨ ਇਹਦੇ ਕੋਲ, ਇਹ ਹੁਣ ਸੁੱਖ ਨਾਲ ਨਾ ਚਾਹੁੰਦੀ ਹੈ, ਧੰਨ ਦੇ ਬਲ ਨਾਲ ਦੁਨੀਆਂ ਚਾਹੁੰਦੀ ਹੈ, ਬੜੀ ਅਮੀਰ ਹੈ ਬੜੀ ਅਮੀਰ, ਲੇਕਿਨ ਗਾਂ ਨੂੰ ਇਹਦੇ ਕੀਤੇ ਹੋਏ ਕਰਮਾਂ ਦਾ ਫਲ ਨਰਕ ਦਾ ਕੀਲਾ ਬਣਦਾ ਹੈ, ਦੁਖੀ ਹੋਊਗੀ। ਆਹ ਚੌਥਾ ਹੈਗਾ ਤਪਜਾ, ਤਪ ਕਰਦਾ ਇੱਛਾ ਧਰ ਕੇ, ਹੁਣ ਇਹ ਤਪ ਕਰਦਾ ਤਪੋ ਰਾਜ ਮਿਲਣਾ ਇਸ ਨੂੰ, ਸੋ ਇਸ ਕਰਕੇ ਇਸ ਤਰ੍ਹਾਂ ਦੇ ਨਾਲ ਇਹ ਤਿੰਨ ਤਿੰਨ ਜਨਮ ਦੇ ਇਸ ਤਰ੍ਹਾਂ ਦੇ ਨਾਲ ਨੇ। ਸੋ ਕੀਤੇ ਹੋਏ ਕਰਮਾਂ ਦੇ ਮੁਤਾਬਕ ਸਵਰਗ ਲੋਕ ਚਲੇ ਜਾਂਦੇ, ਸਵਰਗ ਲੋਕ ਜਾ ਕੇ ਜਿੰਨਾ ਪੁੰਨ ਕੀਤਾ ਉਹ ਸੰਸਾਰ ਨਾਲ ਦਹ ਗੁਣਾ ਵੱਧਦਾ ਹੈ, ਆਮ ਦਸ ਗੁਣਾ ਤੱਕ ਇਸ ਧਰਤੀ ਤੇ, ਸੱਤਰ ਗੁਣਾ ਜਾਂ ਸੌ ਗੁਣਾ ਵੱਧਦਾ ਹੈ ਉੱਥੇ। ਲੇਕਿਨ ਜੇ ਬ੍ਰਹਮ ਗਿਆਨੀ ਮਹਾਂਪੁਰਸ਼ ਦੇ ਹੱਥੋਂ ਦਾਨ ਕਰਾਇਆ ਜਾਵੇ ਤਾਂ ਇੱਕ ਹਜ਼ਾਰ ਗੁਣਾ ਵੱਧ ਜਾਂਦਾ, ਲੱਖਾਂ ਗੁਣਾ ਵੀ ਵੱਧ ਜਾਂਦਾ। ਸੋ ਕਹਿੰਦੇ ਉਹ ਆਪਣੇ ਸਵਰਗ ਭੋਗਦੇ ਨੇ, ਉਹ ਤੋਂ ਬਾਅਦ ਸੰਸਾਰ ਚ ਆ ਜਾਂਦੇ। ਇੱਕ ਉਹ ਨੇ ਜਿਹੜੇ ਦਰਗਾਹ ਦੇ ਵਿੱਚ ਜਾਂਦੇ ਨੇ, ਸੱਚੀ ਦਰਗਾਹ ਉਹ ਹੁੰਦੇ ਨੇ ਜਿਹੜੇ ਇੱਥੇ ਉਪਦੇਸ਼ ਦਿੰਦੇ ਨੇ, ਦੁਨੀਆਂ ਨੂੰ ਰਸਤਾ ਦਿਖਾਉਂਦੇ ਨੇ। ਇਹ ਜ਼ਮੀਨ ਜਦ ਉਹ ਜਾਂਦੇ ਨੇ ਉੱਥੇ ਦਰਗਾਹ ਚ ਤੇ ਉਹ ਦੱਸ ਕੇ ਦਿਖਾਉਂਦੇ ਨੇ, ਉਹਨਾਂ ਦੇ ਪਿਛਲਾ ਗੁਰੂ ਦਾ ਵਿਚਾਰ ਕਰ ਲੈਂਦੇ। ਪਰਮਾਤਮਾ ਨੇ ਸਾਰਾ ਜੀਵਨ ਆਪਣਾ ਕਿਸੇ ਹੋਰ ਰਸਤੇ ਤੇ ਸ਼ਾਂਤੀ ਤੇ ਰਹਿ ਕਰ ਦਿੰਦਾ, ਉਹ ਜਿਹੜੇ ਪਿੱਛੇ ਆਉਣੇ ਆ ਰਾਹ ਬਦਲਦੇ ਨੇ, ਉਹਨੂੰ ਕਹਿਣਗੇ ਸਾਡੇ ਮਹਾਤਮਾ ਨੇ, ਸਾਡੇ ਗੁਰੂ ਨੇ, ਉਹਦੇ ਵਿਪਰੀਤ ਕਰਦੇ ਨੇ, ਉਹਦੇ ਅਰਥਾਂ ਦਾ ਅਨਰਥ ਕਰਦੇ ਨੇ। ਜਿਵੇਂ ਅਸੀਂ ਬੇਅੰਤ ਸਾਡੇ ਐਸੇ ਨੇ ਪ੍ਰਚਾਰਕ ਕਹਾਵਤਾਂ ਜਿਹੜੇ ਅਰਥ ਦਾ ਅਨਰਥ ਕਰੀ ਜਾਂਦੇ ਨੇ, ਉਹ ਲੋਕ ਜਿਹੜੇ ਹੈਗੇ ਉਹਨਾਂ ਨੂੰ ਜੇ ਪਹੁੰਚਦੇ ਨੇ ਰੱਬ ਵੱਲੋਂ ਭੇਜੇ ਹੋਏ ਨੇ ਤਾਂ ਦਰਗਾਹ ਦੇ ਵਿੱਚ ਉਹਨਾਂ ਨੂੰ ਇੱਕ ਕਲਪ 4,32,00,000 ਸਾਲ ਦਰਵਾਜ਼ੇ ਮੂਹਰੇ ਖੜੇ ਰਹਿਣ ਦੀ ਸਜ਼ਾ ਮਿਲਦੀ ਹੈ। ਜਿੰਨੇ ਦਰਗਾਹ ਦੇ ਵਿੱਚ ਸਾਧੂ ਸੰਤ ਮਹਾਂਪੁਰਸ਼ਾਂ ਦੀਆਂ ਸੁਰਤਾਂ ਨਾਲ ਆਉਂਦੇ ਨੇ ਜਾਂ ਵੈਸੇ ਆਉਂਦੇ ਨੇ ਸਰੀਰ ਤੋਂ ਬਾਅਦ, ਉਹ ਸਾਰਿਆਂ ਨੂੰ ਦੱਸਿਆ ਜਾਂਦਾ ਵੀ ਇਹਨਾਂ ਨੇ ਜਾ ਕੇ ਦੁਨੀਆਂ ਨੂੰ ਗੁੰਮਰਾਹ ਕਰ ਦਿੱਤਾ, ਉਲਟੇ ਰਸਤੇ ਪਾ ਕੇ ਆਏ ਨੇ। ਸਾਰੇ ਗੁਨਾਹਗਾਰ ਨੇ ਗੁਰੂ ਨਾਨਕ ਪਾਤਸ਼ਾਹ ਨੇ ਇੱਕ ਰਾਜੇ ਨੂੰ ਦੱਸਿਆ ਸੀ, ਕਹਿੰਦੇ ਆ ਦਿਖਾਈਏ ਤੈਨੂੰ ਪੋਗੰਦਰਾਂ ਦਾ ਕੀ ਹਾਲ ਹੁੰਦਾ, ਰਾਜਾਂ ਦਾ ਕੀ ਹਾਲ ਹੁੰਦਾ। ਖੜੇ ਨੇ ਸਾਰੇ ਸ਼ਰਮਿੰਦੇ ਹੋਏ ਖੜੇ ਨੇ ਵੀ ਜੇ ਮੈਂ ਇਹਨਾਂ ਨੂੰ ਦੁਬਾਰਾ ਜਾ ਕੇ ਕਿਵੇਂ ਸਮਝਾਈਏ। ਕਿਸੇ ਮਹਾਤਮਾ ਨੇ ਕਿਹਾ ਵੀ ਆਪਸ ਵਿੱਚ ਲੜੋ, ਕੋਈ ਕਹਿੰਦਾ ਵੀ ਮਸਜਿਦ ਢਾ ਦੋ ਜਾਂ ਮੰਦਰ ਢਾ ਦੋ ਜਾਂ ਗੁਰਦੁਆਰਾ ਢਾ ਦੋ, ਸਾਰੇ ਰਿਸਪੈਕਟ ਕਰਦੇ ਨੇ ਦੇਹਰਾ ਮੁਸੀਬਤ ਪੂਰਾ ਮਾਰ ਦੇ। ਗੁਰਦਾਸਮੇ ਪਾਤਸ਼ਾਹ ਕਹਿੰਦੇ ਦੇਹਰੇ ਤੇ ਮੁਸੀਬਤ ਦੇ ਵਿੱਚ ਕਿਉਂ ਫਰਕ ਗਿਣ ਗਿਆ, ਨਮਾਜ਼ ਤੇ ਪੂਜਾ ਚ ਕਿਵੇਂ ਫਰਕ ਗਿਣ ਗਿਆ, ਪਰਮੇਸ਼ਰ ਦੇ ਨਾਲ ਮਿਲਣ ਵਾਸਤੇ ਜਾਂ ਵੱਖਰੀ ਵੱਖਰੀ ਬੋਲੀ ਚ ਥਾਂ ਨੇ ਉਹ ਪੂਜਾ ਕਰਨ ਦੇ। ਅਨਿਆਈ ਤਾਂ ਹੁੰਦੇ ਨੇ, ਖੁਸ਼ ਹੁੰਦੇ ਨੇ, ਦੂਜੇ ਧਰਮ ਦੇ ਬੰਦਿਆਂ ਨੂੰ ਮਾਰਦੇ ਨੇ। ਫਿਰ ਉੱਥੇ ਉਹਨੂੰ ਪੁੱਛਿਆ ਜਾਂਦਾ ਵੀ ਤੂੰ ਕੀ ਲੱਗ ਪਿਆ, ਹਰ ਇੱਥੇ 4 ਰੁਪਏ 32 ਕਰੋੜ ਸਾਲ। ਫਿਰ ਸਮਾਨ ਕਹਿਣ ਲੱਗਿਆ ਜਿਵੇਂ ਪਿੱਛੇ ਸਮਾਨ 6 ਫੁੱਟ 3 ਗਏ ਜਾਲਣ ਬਦਲਾ ਨਾਲ, ਇੱਕ ਤਾਂ ਕਹਿੰਦੇ ਜਾਲਤਾ, ਕਿਸੇ ਨੇ ਕਰ ਚ ਦਬਤਾ ਸਮਾਨ ਕਹਿਣ ਅਲਾਮਾ ਜੀ ਸਹਿ। ਇਹਨਾਂ ਦਾ ਜਿਹੜਾ ਜੀਵ ਆਤਮਾ ਅਸਲੀ ਹੈ ਜਿਹਨਾਂ ਦੀ ਗੱਲ ਕਿਉਂ ਕਰਦੀਆਂ ਨਾ ਸਿਕੰਦਰਾਂ ਪੀਰਾਂ ਆਉਂਦੀਆਂ ਮਹਾਂਪੁਰਸ਼ਾਂ ਦੀ, ਕਹਿੰਦੇ ਉੱਥੇ ਦਰਗਾਹ ਤੇ ਇਹਨਾਂ ਨੂੰ ਉਲਾਂਭੇ ਮਿਲ ਰਹੇ ਨੇ ਰੋਡ ਦੇ, ਕਿਉਂਕਿ ਉਹਨਾਂ ਦੇ ਅਨੁਆਈਆਂ ਨੇ ਉਲਟ ਕੰਮ ਕਰਨ ਤੋਂ ਛੱਡਣਾ ਨਹੀਂ ਹੈ। ਈਰਖਾ ਚ ਰਹਿਣਾ, ਕੱਟੜ ਕੋਣੇ ਚ ਰਹਿਣਾ, ਦੂਸਰਿਆਂ ਨੂੰ ਦੁੱਖ ਦੇਣਾ, ਮਾਰ ਕੇ ਖੁਸ਼ੀ ਹੋਣਾ, ਕਹਿੰਦੇ ਉਹਨੂੰ ਉਲਾਂਭਾ ਮਿਲਦਾ ਸਿਕੰਦਰ ਨੂੰ। ਬਹੁਤ ਔਖਾ ਹੁੰਦਾ ਉਲਾਂਭਾ ਹੋਣਾ ਤੇ ਸਜ਼ਾ ਵੀ ਕਿੰਨੀ ਲੰਮੀ। ਗੁਰੂ ਨਾਨਕ ਪਾਤਸ਼ਾਹ ਰਾਜੇ ਨੂੰ ਕਹਿਣ ਲੱਗੇ ਵੀ ਇੱਕ ਕਲਪ ਬਣਿਆ ਖੜਨਾ ਪੈਂਦਾ। ਸੰਸਾਰ ਦੇ ਉੱਤੇ ਕੋਈ ਵੀ ਦੁਨੀਆਂ ਦੇ ਉੱਤੇ ਆ ਕੇ ਰਹਿੰਦਾ ਨਹੀਂ ਹੈ, ਕਿਸੇ ਨੇ ਅੱਗੇ ਚਲੇ ਜਾਣਾ, ਕਿਸੇ ਨੇ ਪਿੱਛੇ ਚਲੇ ਜਾਣਾ, ਕੋਈ ਹਿਸਾਬ ਕਿਤਾਬ ਨਹੀਂ ਹੋਇਆ ਕਰਦਾ। ਫਿਰ ਇਸ ਤਰ੍ਹਾਂ ਦੇ ਨਾਲ ਭਾਈ ਬੁਖਾਰੀ ਜੀ ਵੱਜਦੇ ਨੇ ਕਿ ਪਿਆਰਿਆ ਸੰਸਾਰ ਦੇ ਰਹਿਣਾ ਤਾਂ ਕਿਸੇ ਨੇ ਹੈ ਨੀ, ਫਿਰ ਜਿਹੜੀ ਨਾਸ਼ਵਾਨ ਚੀਜ਼ ਹੈ ਮੈਂ ਗੁਰੂ ਸਾਹਿਬ ਤੇ ਕਿਉਂ ਮੰਨਾਂ। ਗੁਰੂ ਸਾਹਿਬ ਤੇ ਜੇ ਮੰਨਣਾ ਤਾਂ ਪਰਮੇਸ਼ਰ ਦਾ ਨਾਮ ਮੰਗੋ, ਚਰਨਾਂ ਦੀ ਪ੍ਰੀਤ ਮੰਗੋ, ਦੀਦਾਰ ਮੰਗੋ, ਸਮਾਈ ਮੰਗੋ ਤੇ ਰੂਪ ਦੇ ਅੰਦਰ। ਇਹ ਝੂਠੀਆਂ ਚੀਜ਼ਾਂ ਮੰਗ ਕੇ ਕੀ ਕਰੋਗੇ ਤਾਂ ਫਿਰ ਵੀ ਨਾਸ਼ ਹੋ ਜਾਣਗੇ, ਕੋਈ ਚੀਜ਼ ਰਹਿਣ ਵਾਲੀ ਤਾਂ ਇੱਥੇ ਹੈ ਨਹੀਂ। ਸੋ ਇਸ ਤਰ੍ਹਾਂ ਦੇ ਨਾਲ ਕਹੇ ਕਿ ਮੈਂ ਕਿਵੇਂ ਮੰਨ ਲੈਂਦਾ ਆਪਣੇ ਪੁੱਤਰ ਦੀ ਉਮਰ, ਕਹਿ ਗਏ ਭਾਈ ਬੁਖਾਰੀ ਬਿਹਾਰ ਤੇਰੀ ਫੌਜੀ ਬਿਹਾਰ ਤੇਰੀ ਕਰਨੀ, ਕਿਉਂਕਿ ਗੱਲਾਂ ਵਾਲੇ ਤਾਂ ਬੇਅੰਤ ਹੈ ਲੇਕਿਨ ਪੱਖ ਦੇ ਉੱਤੇ ਪੂਰੇ ਉੱਤਰਨ ਵਾਲੇ ਬਹੁਤ
ਗੱਲਾਂ ਵਾਲੀ Thank you. ਗੱਲਾਂ ਵਾਲੇ ਬਹੁ ਗਿਆਨੀਆਂ ਦਾ ਕੋਈ ਅੰਤ ਨਹੀਂ ਹੈ। ਇੱਕ ਤੋਂ ਇੱਕ ਜੜਦਾ ਹੈ, ਇੱਕ ਤੋਂ ਇੱਕ ਫਨ ਸੋਚਿਆ ਹੈ। ਕਿੰਨਾ ਹੀ ਮੱਥਾ ਟੇਕੀ ਆ, ਕਿੰਨਾ ਹੀ ਕਈ ਆਦਰ ਕਰੀਏ, ਕੋਈ ਨੀ ਸੋਚਦੇ ਮੈਂ ਤਾਂ ਕੁਛ ਹਾਂ ਹੀ ਨੀ। ਹਰੇਕ ਇੱਕ ਤੋਂ ਇੱਕ ਉੱਚਾ ਬਣਨਾ ਚਾਹੁੰਦਾ, ਬਣੇ ਹੋਏ ਨੇ ਸਾਰੇ। ਨਾ ਬਣ ਗਿਆਨੀਆਂ ਦਾ ਅੰਤ, ਨਾ ਸਾਧੂ ਸੰਤਾਂ ਦਾ ਅੰਤ। ਕਰਨੀ ਕਮਾਈ ਹੈ ਕਿ ਨਹੀਂ ਹੈ ਵਾਲੇ ਨੂੰ ਜਾਣੇ। ਗੁਰਨਾਮ ਸਾਹਿਬ ਦੱਖਣ ਵਿੱਚ ਚਲੇ ਗਏ, ਉੱਥੇ ਇੱਕ ਸ਼ਹਿਰ ਦੇ ਅੰਦਰ ਜਿਹਨੇ ਵੀ ਗੱਲ ਕਰਨੀ ਉਹ ਮਹਾਂਪੁਰਸ਼ ਮਦਾਨੇ ਨੇ ਆ ਚੁੱਕਿਆ ਪਹਿਲਾ ਮਹਾਰਾਜ। ਆ ਤਾਂ ਸ਼ਾਇਦ ਇਹ ਜੀਵ ਹੈ, ਇੱਥੇ ਤਾਂ ਬਰੋ ਗਿਆਨੀ ਤੋਂ ਘੱਟ ਕੋਈ ਹੋਈ ਨੀ। ਸਾਰਾ ਜੀ ਇੱਕ ਦੂਜੇ ਨੇ ਬਰੋ ਗਿਆਨੀ ਸਾਹਿਬ ਕਹਿ ਕੇ ਬਰੋ ਗਿਆਨੀ ਜੀ ਕਹਿ ਕੇ ਬੁਲਾਉਂਦੇ, ਕਹਿੰਦੇ ਘੱਟ ਗੱਲੇ ਨੀ ਕੋਈ ਕਰਨਾ। ਕਹਿੰਦੇ ਮਦਾਨਿਆ ਇੱਥੇ ਇੱਕ ਬਰਮ ਗਿਆਨੀ ਹੈ, ਸਾਰਾ ਸ਼ਹਿਰ ਨਿਕੰਮਿਆ ਦਾ। ਜਾਂ ਰਾਜੇ ਨੂੰ ਕਹਿੰਦੇ ਰਾਜੇ ਨੂੰ ਕੋਈ ਹੋਇਆ ਹੈ, ਉੱਥੇ ਜਾ ਉਹਨੂੰ ਦੱਸ ਦੇਣੀ ਵੀ ਇੱਕ ਕਈ ਸਾਧੂ ਆਇਆ ਹੋਇਆ ਜਿਹੜਾ ਕੋਲ ਦਾ ਇਲਾਜ ਕਰਨਾ। ਰਾਜੇ ਪਾਸ ਖਬਰ ਜਾਂਦੀ ਹੈ, ਬੜੀਆਂ ਖੁਸ਼ੀਆਂ ਹੁੰਦੀਆਂ। ਗੁਰੂ ਮਹਾਰਾਜ ਦੇ ਚਰਨਾਂ ਚ ਹਾਜ਼ਰ ਹੁੰਦਾ ਹੈ। ਮਹਾਰਾਜ ਕਹਿੰਦੇ ਰਾਜੇ ਨੂੰ ਰੋਜ਼ ਤਾਂ ਤੇਰਾ 2 ਮਿੰਟਾਂ ਚ ਹਟ ਜਾਏਗਾ, ਪਰ ਇੱਕ ਤਕਲੀਫ ਇੱਕ ਮੰਗ ਹੈ ਸਾਡੀ, ਉਹ ਹੈ ਕਿ ਸਾਨੂੰ ਇੱਕ ਬ੍ਰਹਮ ਗਿਆਨੀ ਦੀ ਮੁਨਿਆਈ ਚਾਹੀਦੀ ਹੈ ਦਿਮਾਗ ਦੇ ਵਿੱਚ, ਉਹ ਚਾਹੀਦਾ ਸਾਨੂੰ। ਉਹ ਲਿਆ ਦੋ ਕਿਸੇ ਵੇਲੇ ਅੰਜੂ ਕਹਿੰਦੇ ਬ੍ਰਹਮ ਗਿਆਨੀ ਜਿਹੜਾ ਉਹ ਤਾਂ ਜਿਉਂਦਾ ਹੁੰਦਾ ਮਰਦਾ ਨਹੀਂ ਹੁੰਦਾ, ਤੇ ਬ੍ਰਹਮ ਗਿਆਨੀ ਸਦ ਜੀਵਾ ਨਹੀਂ ਮਰਦਾ। ਇਸ ਕਰਕੇ ਇੱਕ ਬ੍ਰਹਮ ਗਿਆਨੀ ਦੀ ਸਾਨੂੰ ਮੁਨਿਆਈ ਦੀ ਲੋੜ ਹੈ। ਰਾਜੇ ਨੇ ਢੋਰਾ ਬਣਾਤਾ ਵੀ ਇੱਕ ਬ੍ਰਹਮ ਗਿਆਨੀ ਦੀ ਮੁਨਿਆਈ ਦੀ ਲੋੜ ਹੈ, ਨਾਲ ਕਰਮਚਾਰੀ ਭੇਜ ਤੇ। ਉਹ ਜਿਹੜੇ ਘਰ ਜਾ ਕੇ ਪੁੱਛਣ ਜਿਹਨਾਂ ਨੂੰ ਵੀ ਤੁਸੀਂ ਬ੍ਰਹਮ ਗਿਆਨੀ, ਉਹ ਕਹਿੰਦੇ ਨਾ ਵਾਲਾ ਦੇਣ ਤਾਂ ਪਈ ਬ੍ਰਹਮ ਗਿਆਨੀ। ਇੱਕ ਵੀ ਬੰਦਾ ਨਾ ਨਿਕਲਿਆ, ਅਖੀਰ ਮਹਾਰਾਜ ਭੋਲਾ ਜੀ ਕਹਿੰਦੇ ਸੱਚੇ ਪਾਤਸ਼ਾਹ ਇਹਦਾ ਸਾਰੇ ਦੁੱਧ ਪੀਣੇ ਮਜਨੂੰ ਨਿਕਲੇ ਨੇ, ਕੁੰਡਿਆਂ ਨਾਲ ਕੋਈ ਵੀ ਨਿਕਲਿਆ। ਮਹਾਰਾਜ ਕਹਿੰਦੇ ਤੇਰੇ ਸ਼ਹਿਰ ਚ ਇੱਕ ਬ੍ਰਹਮ ਗਿਆਨੀ ਹੈ, ਉਹ ਕਿਰਤ ਕਰਦਾ ਦਸਾਂ ਨਾਵਾਂ ਦੀ ਕਿਰਤ, ਉਹਦਾ ਨਹੀਂ ਪਤਾ ਲੱਗਦਾ। ਜਾਂ ਫਲਾਣਾ ਉਹਦਾ ਨਾਂ ਹੈ, ਫਲਾਣੇ ਥਾਂ ਹੈ, ਉਹਨੂੰ ਬੜੇ ਆਦਰ ਸਤਿਕਾਰ ਦੇ ਨਾਲ ਪਾਲਕੀ ਚ ਬਿਠਾ ਕੇ ਸਾਡੇ ਕੋਲ ਲਿਆ, ਹੁਕਮ ਦੀ ਤਾਮੀਲ ਹੋ ਗਈ। ਰਾਜਾ ਵੀ ਆ ਗਿਆ ਤੇ ਉਸਨੂੰ ਲਿਆ ਕੇ ਮਹਾਰਾਜ ਦੇ ਹਾਜ਼ਰ ਕਰਿਆ, ਉਸਨੇ ਨਮਸਕਾਰ ਕਰੀ। ਮਹਾਰਾਜ ਕਹਿੰਦੇ ਬ੍ਰਹਮ ਗਿਆਨੀ ਹੈ ਨਾ ਸੱਚੇ ਪਾਤਸ਼ਾਹ, ਮੈਨੂੰ ਤਾਂ ਨਾ ਬ੍ਰਹਮ ਦੀ ਪਛਾਣ ਨਾ ਗਿਆਨ ਦਾ ਪਤਾ। ਕਹਿਣ ਨਹੀਂ ਪਿਆਰਿਆ, ਤੈਨੂੰ ਬ੍ਰਹਮ ਦੀ ਪਛਾਣ ਨਹੀਂ, ਤੇ ਆਪ ਇਹ ਬ੍ਰਹਮ ਹੋਇਆ ਹੈ। ਬ੍ਰਹਮ ਗਿਆਨੀ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ। ਕਹਿੰਦੇ ਰਾਜੇ ਨੇ ਇੱਕ ਚੌਂਕੀ ਬਣਾਓ, ਉਸ ਚੌਂਕੀ ਦੇ ਉੱਤੇ ਇਹਨਾਂ ਨੂੰ ਬਿਠਾਓ। 4 ਫੁੱਟ ਚੌਂਕੀ ਹੋਵੇ ਤੇ ਉਹਦੇ ਥੱਲੇ ਉਹ ਚੌਂਕੀ ਜੇ ਗਈ ਹੋਵੇ ਉਹਦੇ ਉੱਤੇ ਪਾਣੀ ਪਾਓ, ਉਹ ਪਾਣੀ ਲੱਗ ਕੇ ਉਹਦੇ ਸਰੀਰ ਨੂੰ ਹੇਠਾਂ ਆਏਗਾ, ਗਲੀ ਥਾਂ ਡੁੱਬੇਗਾ, ਉਹਦੇ ਥੱਲੇ ਤੋਂ ਬੈਠਗਾ। ਜਦੋਂ ਜੋ ਇਸ਼ਨਾਨ ਕਰੇਗਾ ਉਸ ਵੇਲੇ ਰਾਜੀ ਹੋ ਜਾਏਗਾ। ਸੋ ਇਸੇ ਤਰ੍ਹਾਂ ਦੇ ਨਾਲ ਕੀਤਾ ਗਿਆ ਤੇ ਜਦੋਂ ਇਸ਼ਨਾਨ ਕਰਿਆ ਰਾਜੀ ਹੋ ਗਿਆ। ਕਈ ਪ੍ਰੇਮੀਆਂ ਦੇ ਮਨਾਂ ਚ ਆ ਜਾਂਦਾ ਵੀ ਇਹ ਕੀ ਗੱਲ ਹੈ, ਨਾਮ ਐਨਰਜੀ ਹੁੰਦੀ ਹੈ, ਨਾਮ ਐਨਰਜੀ ਇੰਨੀ ਤਕੜੀ ਹੁੰਦੀ ਹੈ ਉਹਦੇ ਨਾਲ ਕੋਈ ਚੀਜ਼ ਟੱਚ ਕਰ ਜਾਵੇ ਉਹ ਸਵਸਥ ਹੋ ਜਾਇਆ ਕਰਦੀ ਹੈ। ਪਰ ਸਾਡੇ ਕੋਲ ਆਉਂਦੇ ਨੇ ਮੇਰੇ ਹੱਥ ਖਰਾਬ ਹੈ ਜੀ, ਮੇਰੇ ਸਕਿਨ ਖਰਾਬ, ਮੈਂ ਤਾਂ ਕਿਸੇ ਸਮਝਣਾ ਹੁੰਦਾ, ਮੈਂ ਬਚਾਰਾ ਮਾਲ ਲੋ ਜਾ ਕੇ। ਕੋਈ ਤਾਂ ਪਰਮੇਸ਼ਰ ਦਾ ਪਿਆਰਾ ਹੋਣਾ ਹੀ ਹੈ, ਜਿਹੜੇ ਚੇਤੇ ਕਰ ਕਰਕੇ ਬਣਾਉਂਦੇ ਵੇਲੇ ਪਰਮੇਸ਼ਰ ਦਾ ਧਿਆਨ ਕਰਦਾ, ਇੱਥੇ ਕਾਲ ਤਾਂ ਨਹੀਂ ਪਿਆਉਂਦਾ। ਕੋਈ ਨਾ ਕੋਈ ਤਾਂ ਹੋਏਗਾ ਹੀ, ਇੱਕ ਸੈਕਿੰਡ ਵੀ ਜੇ ਕਿਸੇ ਦਾ ਮਨ ਕਾਦਰ ਹੋ ਗਿਆ ਉਹਦਾ ਵੀ ਪ੍ਰਤਾਪ ਇੰਨਾ ਉਹਨਾਂ ਦੇ ਨਾਲ ਰਾਜੀ ਹੋ ਜਾਣੇ। ਸੋ ਉਹ ਰਾਜੀ ਹੋ ਗਿਆ ਕਿਉਂਕਿ ਗੱਲਾਂ ਵੀ ਬਣੀਆਂ ਬਹੁਤ ਹੈ, ਗੱਲੇ ਅਸੀਂ ਚੰਗੇ ਹਾਂ ਆਚਾਰ ਹੀ ਹੋ ਰਿਹਾ। ਸੋ ਇਸ ਤਰ੍ਹਾਂ ਦੇ ਨਾਲ ਮਹਾਰਾਜ ਕਹਿਣ ਲੱਗੇ ਪਿਆਰ ਰਿਹਾ ਭਾਈ ਪਿਛਾਰੀ ਕਹਿਣ ਲੱਗੇ ਪਿਆਰਿਆ ਵਾਹਿਗੁਰੂ ਦੀ ਰਾਹ ਵਿੱਚ ਰਾਜੀ ਰਹਿਣਾ ਚਾਹੀਦਾ। ਜੇ ਸੁੱਖ ਦੇ ਤਾਂ ਤੁਗੇ ਰਾਧੀ, ਦੁੱਖ ਵੀ ਤੁਗੇ ਤੇ, ਜੇ ਭੁੱਖ ਦੇ ਤਾਂ ਇਹ ਤੀ ਰਾਜਾ, ਦੁੱਖ ਦੇ ਸੁਖ ਮਨਾ, ਦੁੱਖ ਵਿੱਚ ਸੁੱਖ ਮਨਾਉਣ ਵਾਲਾ ਕੋਈ ਕੋਈ ਬਿਰਲਾ ਗੁਰਮ ਹੋਇਆ ਕਰਦਾ, ਸਾਰਿਆਂ ਤੇ ਨਹੀਂ ਮਨਾ ਹੁੰਦਾ। ਜ਼ਰੂਰ ਆ ਉੱਚੇ ਹੁੰਦੇ ਨੇ ਲੇਕਿਨ ਉਹਨੇ ਉੱਚੇ ਨਹੀਂ ਹੁੰਦੇ ਜਿੱਥੇ ਜਾ ਕੇ ਇਹ ਸ਼ਬਦ ਦਾ ਪ੍ਰਤੱਖ ਅਨੁਭਵ ਹੁੰਦਾ। ਉਹ ਕਹਿਣ ਲੱਗਿਆ ਕਿ ਮਹਾਰਾਜ ਤੁਸੀਂ ਤਾਂ ਠੀਕ ਹੋ, ਗਿਆਨ ਗਿਆਨ ਹੋਇਆ, ਬੀਬੀ ਕਹਿੰਦੇ ਵੀ ਆਈ ਸੀ, ਫਿਰ ਇਹ ਵਿਧਵਾ ਹੋ ਗਈ, ਸਾਰੀ ਜ਼ਿੰਦਗੀ ਵਿਧਵਾ ਹੋਏਗੀ। ਉਹ ਕਹਿੰਦੇ ਤੂੰ ਉਹਦੇ ਨਾਲ ਗੱਲ ਕਰ ਲੈ, ਭਾਈ ਗੁਰਮੁਖ ਜਾਂਦਾ ਬੇਟਾ, ਸਵਾਲ ਦਾ ਕੋਈ ਸੁੱਖ ਨਹੀਂ ਮਾਣਿਆ ਤੇ ਤੂੰ ਵਿਧਵਾ ਹੋ ਗਈ। ਕਹਿੰਦੀ ਪਿਤਾ ਜੀ ਮੇਰੇ ਮਨ ਚ ਬੜੀ ਖੁਸ਼ੀ ਹੈ। ਕਹਿਣ ਲੱਗੇ ਵੀ ਬਾਤ ਹੈ, ਤੂੰ ਕਹਿੰਦੀ ਮੈਂ ਇੰਨਾ ਹੀ ਮੰਗਿਆ ਸੀ, ਇਹਦੇ ਵੱਧ ਨਹੀਂ ਸੀ ਮੇਰੀ ਮੰਗ, ਮੇਰੀ ਮੰਗ ਇੰਨੀ ਸੀ ਬੇਟਾ, ਮੈਨੂੰ ਵੀ ਕੁਛ ਪਤਾ ਲੱਗੇ। ਕਹਿਣ ਲੱਗੀ ਪਿਤਾ ਜੀ ਤੁਹਾਡੇ ਜਨਮ ਵਿੱਚ ਮੈਂ ਰਾਜੇ ਦੀ ਲੜਕੀ ਸੀ, ਮੈਂ ਤਪ ਗ੍ਰਹਿ ਕਰ ਰਿਹਾ ਸੀ, ਬਹੁਤ ਬੰਨਵੇਂ ਤਪ ਕੀਤੇ, ਮੇਰੇ ਵਿੱਚ ਇੰਨਾ ਤੇਜ ਆ ਗਿਆ, ਮੇਰੀ ਅੱਖ ਦੇ ਵਿੱਚ ਇੰਨੀ ਮੈਗਨੈਟਿਕ ਪਾਵਰ ਆ ਗਈ ਵੀ ਕੋਈ ਬੰਦਾ ਮੇਰੀ ਅੱਖ ਵੱਲ ਝਾਗ ਨਹੀਂ ਕਰਦਾ, ਜਿਹੜਾ ਝਾਗ ਰਿਹਾ ਸੀ ਉਹ ਇੱਕ ਨਾਮ ਅੱਖੋ ਦੀ ਥੱਲੇ ਜਾ ਕੇ ਤੇਰਾ ਮੀਨੂੰ ਪਾ ਲੈਂਦਾ ਸੀ। ਕਹੀ ਮੇਰਾ ਸੌਂਦਰ ਰਚਿਆ ਤੇ ਮੈਂ ਸ਼ਰਤ ਰੱਖੀ ਵੀ ਜਿਹੜਾ ਮੇਰੀ ਅੱਖ ਦੇ ਸਨਮੁਖ ਝਾਗ ਲਏਗਾ ਮੈਂ ਉਹਦੇ ਨਾਲ ਸ਼ਾਦੀ ਕਰਾਵਾਂਗੀ, ਉਹਦੇ ਗੱਲ ਛਾੜ ਪਾਵਾਂ। ਬੜੇ ਰਾਜੇ ਆਏ ਲੇਕਿਨ ਜਿਸ ਵੱਲ ਮੈਂ ਅੱਖਾਂ ਨਹੀਂ ਪਾ ਗਏ, ਕਿਉਂਕਿ ਅੱਖਾਂ ਨੂੰ ਤੇਜ ਹੁੰਦਾ, ਮੈਗਨੈਟਿਕ ਪਾਵਰ ਹੁੰਦੀ ਹੈ, ਅੱਖ ਖਿੱਚਣੀ ਹੁੰਦੀ ਹੈ ਬੰਦੇ ਦੀ, ਮਹਾਂਪੁਰਸ਼ਾਂ ਦੀ ਉਹ ਦ੍ਰਿਸ਼ਟੀ ਹੁੰਦੀ ਹੈ, ਬ੍ਰਹਮ ਗਿਆਨੀ ਕੀ ਦ੍ਰਿਸ਼ਟ, ਅੰਮ੍ਰਿਤ ਵਰਸੀ, ਅੰਮ੍ਰਿਤ ਵਰਸਿਆ ਤੇਜ ਤਪ ਹੁੰਦਾ। ਮਹਾਰਾਜ ਜੀ ਦੇ ਨੇਤਰਾਂ ਵੱਲ ਨਹੀਂ ਸੀ ਝਾਗ ਹੋਇਆ ਤਪ, ਆਪ ਦੇਖਦੇ ਸੀ ਲੇਕਿਨ ਕਾਲੀਆਂ ਨਹੀਂ ਕਰਾਉਂਦੇ ਸੀ, ਉਹ ਲੋਕਾਂ ਨੂੰ ਵੀ ਇਸ ਗੱਲ ਦਾ ਪਤਾ ਲੱਗਿਆ, ਮੈਗਨੈਟਿਕ ਪਾਵਰ ਇੰਨੀ ਬਣ ਗਈ ਸੀ ਕੋਈ ਦੇਖ ਨਹੀਂ ਸਕਦਾ, ਖਿੱਚਿਆ ਜਾਂਦਾ ਸੀ, ਅੱਧਾ ਬੇਸ ਉੱਡ ਗਿਆ ਹੋ ਜਾਂਦਾ ਸੀ। ਇਸ ਤਰ੍ਹਾਂ ਦੇ ਨਾਲ ਕਹਿਣ ਲੱਗੀ ਸਵੰਬਰ ਦੇ ਵਿੱਚ ਕੋਈ ਨਾ ਆਇਆ, ਸਾਰੇ ਫੇਲ ਹੋ ਗਏ ਤੇ ਉਹਦੇ ਬਾਅਦ ਮੈਂ ਮਾਤਾ ਪਿਤਾ ਤੀਰਥ ਯਾਤਰਾ ਨੂੰ ਮੈਨੂੰ ਲੈ ਗਏ ਇੱਕ ਥਾਂ। 22-23 ਸਾਲ ਦਾ ਨੌਜਵਾਨ ਪ੍ਰਤੀਸ਼ਾ ਕਰ ਰਿਹਾ ਸੀ, ਤਪ ਕਰ ਰਿਹਾ ਸੀ, ਉਹਦੇ ਤਪ ਦਾ ਪ੍ਰਭਾਵ ਇੰਨਾ ਜ਼ਿਆਦਾ ਸੀ ਕਿ ਮੇਰਾ ਉਹਦੇ ਮੇਰੇ ਕੁਛ ਵੀ ਨਹੀਂ ਸੀ, ਮੈਨੇ ਰੱਖਦਾ ਤੇ ਜਿਸ ਵਕਤ ਮੈਂ ਝਾਕੀ ਮੇਰੀ ਨਿਗਾਹ ਇੱਕਦਮ ਥੱਲੇ ਗਿਰ ਗਈ, ਉਹਦਾ ਤੇਜ ਬਣਿਆ ਹੋਇਆ, ਉਹਦਾ ਸਰੀਰ ਕੰਬ ਗਿਆ ਮੇਰਾ ਸਾਰਾ। ਮਾਤਾ ਪਿਤਾ ਨੇ ਸਮਝ ਲਿਆ, ਉਸ ਨੂੰ ਮਨਾਉਣ ਦਾ ਯਤਨ ਕਰਿਆ ਪਰ ਉਹ ਨਾ ਮੰਨਿਆ। ਮੈਂ ਕਿਹਾ ਵੀ ਤੁਸੀਂ ਮੈਨੂੰ ਇੱਥੇ ਛੱਡ ਦਿਓ, ਮੈਂ ਇਹਦੀ ਸੇਵਾ ਕਰੀ। ਬਹੁਤ ਸਾਲ ਮੈਂ ਸੇਵਾ ਕਰੀ, ਜਲ ਪਏ ਥਾਂ ਬਹੁਤ ਕੁਛ ਕਰਿਆ, ਝਾੜੂ ਦਿੰਦੀ ਰਹੀ, ਹੋਰ ਅਨੇਕਾਂ ਕੰਮ ਕਰਦੀ ਰਹੀ। ਇੱਕ ਦਿਨ ਇਸ ਨੇ ਪੁੱਛਿਆ, ਕਹਿਣ ਲੱਗਿਆ ਇਹ ਲੜਕੀ ਪੁਰਾਣਾ ਸੇਵਾ ਕਰਦੀ ਹੈ, ਤੇਰਾ ਮਤਲਬ ਕੀ ਹੈ? ਕਹਿਣ ਲੱਗੀ ਹੈ ਤੇਰੇ ਨਾਲ ਸ਼ਾਦੀ ਕਰਾਉਣੀ ਚਾਹੁੰਦੀ। ਉਹ ਕਹਿੰਦੇ ਮੈਂ ਬ੍ਰਹਮਚਾਰੀ ਦਾ ਵਰਤ ਧਾਰਿਆ ਹੋਇਆ, ਮੈਂ ਇਸ ਜਨਮ ਕਦੀ ਕਰਾਉਣੀ। ਹਾਂ ਇੱਕ ਗੱਲ ਹੋ ਸਕਦੀ ਹੈ, ਤੇਰੀ ਸੇਵਾ ਤੇ ਪ੍ਰਸੰਨ ਹੋ ਕੇ ਮੈਂ ਇਹ ਕਹਿ ਸਕਦਾ ਵੀ ਸਰੀਰ ਛੱਡ ਦਿੰਦੇ ਹਾਂ, ਕੇਵਲ ਮਾਤਰ ਮੈਂ ਤੇਰੇ ਨਾਲ ਸ਼ਾਦੀ ਕਰਾਉਂਦਾ, ਇਸ ਤੋਂ ਬਾਅਦ ਕੋਈ ਸੰਯੋਗ ਨਹੀਂ ਹੋਏਗਾ। ਕਹਿੰਦੀ ਲੈ ਸਰ ਮੈਨੂੰ ਇੰਨਾ ਹੀ ਬਹੁਤ ਸੁੱਖਦਾ ਜੀ, ਮੇਰਾ ਵੀ ਜਨਮ ਹੋਇਆ ਤੇ ਭਾਈ ਬੁਖਾਰੀ ਦਾ ਵਰਤਾ ਹੋ ਕੇ ਪੈਦਾ ਹੋਇਆ, ਤਾਂ ਵਾਲਾ ਜੀ ਸ਼ਾਦੀ ਮੇਰੀ ਹੋਏਗੀ ਤੇ ਮੇਰੀ ਸ਼ਰਤ ਪੂਰੀ ਹੋਏਗੀ, ਉਹਨੇ ਸਰੀਰ ਛੱਡ ਦਿੱਤਾ। ਗੁਰੂ ਜੀ ਸੰਦੇਸ਼ ਪਿਤਾ ਕਹਿਣ ਲੱਗੇ ਕਿ ਪਿਆਰਿਆ ਗੁਰਸਿੱਖੀ ਤਾਂ ਆਦਮੀ ਕਰਨੀ ਹੈ, ਪਰ ਗੁਰਸਿੱਖੀ ਦੇ ਵਿੱਚ ਮੁਰਦਾ ਹੋਏ ਮਰੀਜ਼ ਨਾ ਗੱਲੇ ਨੂੰ ਰੋਕਣਾ, ਗੱਲਾਂ ਵਾਲਾ ਨਹੀਂ ਹੁੰਦਾ, ਮੁਰਦਾ ਬਣਨਾ ਪੈਂਦਾ। ਜੇ ਸੁੱਖ ਦੇ ਤਾਂ ਤੁਗੇ ਰਾਧੀ, ਦੁੱਖ ਵੀ ਤੁਗੇ ਤਿਆਰੀ, ਜੇ ਭੁੱਖ ਦੇ ਤਾਂ ਤੀ ਰਾਜਾ, ਦੁੱਖ ਦੇ ਸੁੱਖ ਉਹਦੇ ਵਿੱਚ ਗੱਲਾਂ ਵਾਲਾ ਨੂੰ ਸਾਗਰ ਸਿੱਧਕ ਸ਼ਹੀਦ ਭਰਮ ਪਾਓ ਗੋਲਾ ਮੁੱਲ ਖਰੀਦ ਕਾਰੇ ਗੋਲਨਾ ਗੁਲਾਮ ਬਣਨਾ ਪੈਂਦਾ ਗੁਲਾਮ ਦਾ ਕੋਈ ਰਾਈਟ ਹੁੰਦਾ ਗੁਲਾਮ ਕਹਿੰਦਾ ਦਿਖਤਾ ਗਿਆ ਸਰੀਰ ਵਿਗਿਆ ਉਹਦਾ ਮਨ ਤਾਂ ਵਿਗਿਆ ਨੀ ਹੈ ਮਨ ਦੇ ਵਿੱਚ ਤਾਂ ਉਹੀ ਭਾਵਨਾ ਜ਼ਰੂਰੀ ਨਹੀਂ ਕਿ ਉਹ ਆਪਣੇ ਮਾਲਕ ਨੂੰ ਪਿਆਰ ਕਰੇ ਉਹਦਾ ਹਕ ਕੋਈ ਕੋਈ ਨਹੀਂ ਪਰ ਅੰਦਰਲੇ ਜਿਹੜੀ ਉਹਦੀ ਵਿਸ਼ ਹੈ ਉਹ ਸਿਲੰਡਰ ਨਹੀਂ ਹੋਈ ਮੁਰਦਾ ਕਿਹੜਾ ਉਹਦੇ ਕੋਲ ਕੁਛ ਵੀ ਨਹੀਂ ਕਰਦਾ ਇਸ ਕਰਕੇ ਕਹਿੰਦੇ ਜੇ ਸਿੱਖੀ ਤੈਂ ਧਾਰਨ ਕਰਨੀ ਹੈ ਤਾਂ ਤੈਨੂੰ ਮੁਰਦਾ ਬਣਨਾ ਪੈਣਾ ਸਾਰੀਆਂ ਵਿਸ਼ਵ ਦੁਨੀਆਂ ਸਭ ਤਿਆਗਣੀਆਂ ਪੈਣੀਆਂ ਗੁਰੂ ਦੀ ਰਾਹ ਦੇ ਵਿੱਚ ਚੱਲਣਾ ਪੈਣਾ ਬਾਕੀ ਹੈ ਜੀਵਨ ਜਿਹੜਾ ਸੇਵਾ ਵਿੱਚ ਲਾਉਣਾ ਸਿਮਰਨ ਤੇ ਸੇਵਾ ਗੁਰੂ ਘਰ ਦੇ ਦੋ ਜਿਵੇਂ ਹਵਾਈ ਜਹਾਜ਼ ਦੇ ਥੰਮ ਹੁੰਦੇ ਨੇ ਅਡਾਰੀ ਮਾਰਨ ਵਾਸਤੇ ਸੁਰਤ ਦੀ ਅਡਾਰੀ ਤਾਂ ਲੱਗਦੀ ਹੈ ਜੇ ਸੇਵਾ ਵੀ ਕਰਦਾ ਤੇ ਸਿਮਰਨ ਵੀ ਕਰਦਾ ਸੇਵਾ ਕਰਨ ਦੇ ਨਾਲ ਨਿਰਮਾਣਤਾ ਹੁੰਦੀ ਹੈ ਮਨ ਦੇ ਅੰਦਰ ਸਰੀਰ ਸਫਲ ਹੁੰਦਾ ਹੱਥ ਪੈਰ ਸਫਲ ਹੁੰਦੇ ਨੇ ਤੇ ਮਹਾਤਮਾ ਜਿੰਨਾ ਇਹ ਮਨ ਉਹ ਕਹਿੰਦੇ ਸੇਵਾ ਕਰਨ ਦਾ ਹੀ ਮਹਾਤਮਾ ਹੁੰਦਾ ਹੈ ਬਈ ਦਰਗਾਹ ਦੇ ਵਿੱਚ ਉਹਨੂੰ ਥਾਂ ਦੁਨੀਆਂ ਦੇ ਅੰਦਰ ਅਨੇਕ ਕਿਸਮ ਦੀ ਸੇਵਾ ਜੇ ਦੁਨੀਆਂ ਵਿੱਚ ਜੀਵਨ ਆਪ ਹੋ ਰਿਹਾ ਆਪਣੇ ਵਾਸਤੇ ਹੈ ਉਹਦਾ ਮੁਰਦਾ ਜੀਵਨ ਹੋਇਆ ਕਰਦਾ ਗੁਰੂ ਰਸਮੇਸ਼ ਪਿਤਾ ਗਰਮੀ ਦਾ ਮੌਸਮ ਹੈ ਦੀਵਾਨ ਲੱਗਿਆ ਹੋਇਆ ਆਪਦੇ ਮੁਖਾਰਵਿੰਦ ਚੋਂ ਉਚਾਰਨ ਹੋਇਆ ਪਾਣੀ ਜਲ ਚੌਲ ਦਾ ਨੇੜੇ ਨਾ ਹੋਣ ਕਰਕੇ ਇੱਕ ਅਮੀਰ ਬੱਚਾ ਕੋਲ ਬੈਠਾ ਸੀ ਉਹ ਪਾਣੀ ਲਿਆਇਆ ਸੋਧ ਕੇ ਤੇ ਹਥੇਰੀ ਟਕਾ ਕੇ ਮਹਾਰਾਜ ਨੂੰ ਕੌਲ ਫੜਾ ਦਿੱਤਾ ਮਹਾਰਾਜ ਨੇ ਕਟੋਰਾ ਦਾ ਚੁੱਕ ਲਿਆ ਲੇਕਿਨ ਆਪਦੀ ਨਿਗਾਹ ਉਹਦੇ ਹੱਥਾਂ ਤੇ ਪੈ ਗਈ ਕੀ ਰਹੇ ਨੇ ਨਾ ਹੱਥ ਬੜੇ ਨਰਮ ਨੇ ਇਸ ਬੱਚੇ ਦੇ ਬੜਾ ਸੁੰਦਰ ਬੱਚਾ ਮਹਾਰਾਜ ਨੇ ਪੁੱਛ ਲਿਆ ਕਹਿੰਦੇ ਬੇਟਾ ਤੇ ਹੱਥ ਇੰਨੇ ਨਰਮ ਨੇ ਤੂੰ ਇਹਨਾਂ ਦੇ ਨਾਲ ਸੇਵਾ ਨਹੀਂ ਕਰਦਾ ਆਉਂਦਾ ਕਹਿੰਦਾ ਸੱਚੇ ਪਾਤਸ਼ਾਹ ਆਪ ਦਾ ਦਿੱਤਾ ਹੋਇਆ ਧੰਨ ਇੰਨਾ ਕਿ ਸਾਨੂੰ ਲੋੜੇ ਨਹੀਂ ਪੈਂਦੀ ਸਾਡੇ ਡਾਕਟਰ ਚੱਕਰ ਆਉਂਦੇ ਆ ਇਸ ਦਾ ਵਾਰ ਬਣਿਆ ਹੋਇਆ ਫਲਾਈ ਚੀਜ਼ ਕਰੋ ਫਲਾਈ ਕਰੋ ਅਸੀਂ ਆਪ ਨਹੀਂ ਹੱਥਾਂ ਨਾਲ ਕੁਛ ਵੀ ਕਰਦੇ ਮਹਾਰਾਜ ਕਹਿੰਦੇ ਉਹ ਤਾਂ ਠੀਕ ਹੈ ਘਰ ਦਾ ਕੰਮ लेकिन गुरु घर जाके तो सेवा कितनी जरूरी है, चाहे कोई करोड़पति है चाहे कोई अरबपति है, हाथ पैर सफल नहीं होंगे तै कर दलिया विछाई है तो संगत की धूल दलिया झान गए उत्ते पी है ना मारे कभी गर्मिया के महीने जल पानी की सेवा करिए नहीं मारे पखा चलिया संगतान नहीं मारे कदे डेरे जाए हम नहीं मारे कदे कोई थके कोई सिख सुनाया हो ना मारा अज मेरी जिंदगी पहला बना है कि मैं आप जी ने जल का कटोरा भर के लिया महाराज ने सुनी साहब पिछे होकर पानी गिरा दिता कटोरा उस तरह बिना पानी पीते रखता संगत ने देख लिया मन में शंका संशय पैदा होया भी की गल हुई पानी मंगाया गुरु साहब ने पानी पीता क्यों नहीं है कुछ वचन हो गए महाराज ने समझ की इच्छा जान के कह लगे प्यारे की गल है एक सिख ने सारी गल पुछी कहते आपने जल क्यों नहीं पीता महाराज कहते तुम किसी मुर्दे का छोड़ा होगा कुछ खा सकते हो पी सकते कहते सच्चे पातशाह खाना पीना तो फर्क मार रहा मुर्दे के शमशान भूमि जाके सत्कार करने तो बाद जब तक असं पांजे शमाना स्नान या कपड़े नहीं बदल लेंगे उन्नी देर तक कोई जीव ग्रहण नहीं करते छे नहीं हाँ क्योंकि पवित्र होंगे सर कहते फिर अस क्यों नहीं छक लेंगे जन सारे आराम हो गए महाराज कहते जन गुरु नानक पातशाह का उपदेश भुल गया गुरु नानक ये कहते हैं जिसके अंदर प्यार ना हो किन्ना ही छोड़ा हो गए किन्ना ही धनी हो गए किन्ना ही ज्ञानी हो गए कथाकार करना या कीर्तनिया किदा ही बड़ा आर्टिस्ट क्यों ना हो किदा ही बड़ा ऑफिसर क्यों ना होंगे हो गए कहते जोड़ा बंदा है वह रूहानी तौर पर ज्यौदा नहीं है ऐसा सिफता एक्सट्रीम तक इको बंदे हो सुंदरता सतन जागे होल वरी का मालिक होतरता इनी हो किसी गलबात बारे ना हो मूह का ज्ञानी होनी का ज्ञानी ना हो ਕੰਮ ਸਾਰੀ ਸੰਸਾਰ ਤੋਂ ਜਾ ਰਹੇ ਹੋਵੇ ਉਹਦੇ ਕੋਲ ਸਾਰੇ ਸੰਸਾਰ ਤੋਂ ਜਾ ਰਹੇ ਕਹਿੰਦੇ ਜੇ ਇੱਕ ਜਲਦਾ ਹੈ ਤੇ ਅੰਦਰ ਪੈਦਾ ਨਹੀਂ ਹੋਇਆ ਤੈਰਦਾ ਕਹਿੰਦੇ ਉਹ ਬੰਦਾ ਮਰ ਮੁਰਦਾ ਕਹਾਉਂਦਾ ਜਿਉਂਦਿਆਂ ਚ ਨਹੀਂ ਗਿਣਿਆ ਜਾਂਦਾ ਕਿਉਂਕਿ ਜੇ ਪਿਆਰ ਹੋਏਗਾ ਤਾਂ ਫਿਰ ਸੇਵਾ ਵੀ ਕਰੇਗਾ ਇਸ ਕਰਕੇ ਇਹ ਜੋ ਬੱਚਾ ਹੈ ਅਮੀਰ ਹੈ ਸਭ ਕੁਝ ਦਿੱਤਾ ਹੋਇਆ ਸੁੰਦਰ ਹੈ ਗੱਲਬਾਤ ਦੇ ਵਿੱਚ ਬੜਾ ਚਤਰ ਹੈ ਅਸੀਂ ਗੱਲ ਕਰੀਏ ਨਿਗਲ ਮੁਰਦਾ ਇਹਦੇ ਤਾਂ ਜਿਹੜੇ ਹੱਥ ਪੈਰ ਨੇ ਇਹਨਾਂ ਨੂੰ ਵੀ ਭਾਈ ਗੁਰਦਾਸ ਜੀ ਨੇ ਕਿਹਾ ਸੌ ਵਾਰੀ ਸਟੇ ਇਹਨਾਂ ਹੱਥਾਂ ਨੂੰ ਇਹਨਾਂ ਪੈਰਾਂ ਨੂੰ ਜਿਹੜੇ ਪੈਰ ਸਾਥਣ ਦੇ ਨਹੀਂ ਜਾਂਦੇ ਚੱਲ ਕੇ ਜਿਹੜੇ ਨੇਤਰ ਮਹਾਂਪੁਰਸ਼ਾਂ ਦੇ ਦਰਸ਼ਨ ਨਹੀਂ ਕਰਦੇ ਜਿਹੜੇ ਕੰਮ ਗੁਰੂ ਦੀ ਬਾਣੀ ਸਰਵਣ ਨਹੀਂ ਕਰਦੇ ਜਿਹੜੀ ਰਸਮਾ ਪ੍ਰਭੂ ਦਾ ਸਿਮਰਨ ਨਹੀਂ ਕਰਦੀ ਬਾਣੀ ਨਹੀਂ ਕਰਦੀ ਕਹਿੰਦੇ ਉਹ ਸਾਰੇ ਪ੍ਰਕਾਰ ਜੋ ਸੌ ਵਾਰੀ ਫਿਟੇ ਨੂੰ ਕਹੋ ਇੱਕ ਵਾਰੀ ਪ੍ਰਕਾਰ ਕਰੋ ਯਾਦ ਹੈ ਕਿਸੇ ਦੇ ਮਹਾਰਾਜ ਆਪ ਇਸ ਤਰ੍ਹਾਂ ਸੇਵਾ ਕਰਨ ਦਾ ਫਲ ਵਿਚਾਰ ਕੇ ਦੇਖੋ ਸੁਖਮਨੀ ਸਾਹਿਬ ਜੀ ਕਿੰਨਾ I'm going to go to the hospital. ਸੋਭਾ ਸਿਰ ਦੇਵਾ ਕਹਿਣ ਲੱਗੇ ਸਾਧੂ ਦੀ ਸੰਗਤ ਕਰਕੇ ਸੇਵਾ ਕਰਕੇ ਧਰਮ ਰਾਜ ਸੇਵਾ ਕਰਦਾ। ਬਾਬਾ ਸਾਹਿਬ ਸਿੰਘ ਜੀ ਮਹਾਰਾਜ ਮੂਨਾ ਸਾਹਿਬ ਆਏ ਆਪਦੇ ਲੰਗਰ ਵਿੱਚ ਭਾਗ ਸਿੰਘ ਲਾਮ ਦੀ ਸੇਵਾ ਕਰਿਆ ਕਰਦਾ ਸੀ। ਮਾਤਾ ਗੁਰਮੁਖ ਸੀ ਉਹ ਵੀ ਜਾ ਕੇ ਗੁਰਸਥਾਨ ਦੇ ਵਿੱਚ ਝਾੜੂ ਦਿੰਦੀ, ਲੰਗਰ ਦੀ ਸੇਵਾ ਕਰਦੀ, ਬਰਤਨ ਮਾਂਜਦੀ, ਹੋਰ ਅਨੇਕਾਂ ਕਿਸਮ ਦੀ ਸੇਵਾ ਨਿਭਾਇਆ ਕਰਦੀ। ਇਸ ਦਿਨ ਬਾਬਾ ਜੀ ਨੂੰ ਸੰਗਤ ਨੇ ਕਿਹਾ ਕਿ ਮਹਾਰਾਜ ਅੱਜ ਬਾਬਾ ਭਾਈ ਭਾਗ ਸਿੰਘ ਦੀ ਮਾਤਾ ਚੜ੍ਹਾਈ ਕਰ ਗਈ। ਆਪ ਉਸ ਦੇ ਅੰਤਰ ਧਿਆਨ ਹੋ ਕੇ ਦੇਖਣ ਲੱਗ ਗਏ ਵੀ ਰੂਹ ਕਿੱਥੇ ਜਾ ਰਹੀ ਹੈ, ਹੈਰਾਨ ਹੋ ਗਏ। ਸਾਧੂ ਦੀ ਸੰਗਤ ਕਰੇ ਤੇ ਰੂਹ ਜਾਵੇ ਧਰਮਰਾਜ ਦੇ ਤਾਂ ਜਾਣੀ ਨਹੀਂ ਜਾਏਗੀ, ਕਿਉਂਕਿ ਧਰਮਰਾਜ ਰਾਜ ਦੇ ਤਾਂ ਸਿਰ ਪੋਰ ਨੂੰ ਜਾਂਦੀਆਂ ਜਿਹੜੀਆਂ ਮਜ਼ੂਰੀਆਂ ਨੇ ਜਿਨ੍ਹਾਂ ਨੇ ਆਸਾ ਧਾਰ ਕੇ ਪੁੰਨਦਾਨ ਕਰਿਆ ਉਹ ਵੀ ਚਲੀਆਂ ਜਾਂਦੀਆਂ ਨੇ। ਗੁਰੂ ਦਾ ਮੰਡਲ ਛੱਡ ਦਿੰਦੇ ਆਸਾ ਧਾਰ ਕੇ। ਧਰਮਰਾਜ ਨੂੰ ਹੁਕਮ ਹੁੰਦਾ ਸੱਚਾ ਧਰਮ ਵਿਚਾਰ, ਦੂਜੇ ਪਾਏ ਦੁਸ਼ਟ ਆਤਮਾ ਇਹ ਤੇਰੀ ਸਰਕਾਰ, ਦੂਜੇ ਭਾਗ ਵਾਲੇ ਦੁਸ਼ਟ ਆਤਮਾਵਾਂ ਉਹਦੀ ਮਾਲਕੀ ਵਿੱਚ ਨੇ। ਗੁਰਦੁਆਰਾ ਨੂੰ ਧਰਮਰਾਜ ਦੇ ਜਾਂਦਾ ਉਹਦਾ ਰਸਤਾ ਹੋਰ ਹੈ, ਉਹ ਆਪਣੇ ਗੁਰੂ ਦੀ ਦਰਗਾਹ ਜਾਇਆ ਕਰਦੇ। ਕਹਿਣ ਲੱਗੇ ਕੋਈ ਗੱਲ ਨਹੀਂ ਗਲਤ ਹੋ ਗਿਆ ਕੰਮ, ਸੰਸਕਾਰ ਨਾ ਕਰੋ ਬੀਬੀ ਰਾਜ ਸਾਡੇ ਪਿੱਛੇ ਹੋ ਗਿਆ, ਤਿਆਰੀ ਕਰਕੇ ਰੱਖੀ ਹੋਈ ਹੈ ਸਾਰੀ, ਬਾਬਾ ਜੀ ਦਾ ਹੁਕਮ ਨਹੀਂ ਆਇਆ ਕੀ ਕਰਦੇ ਨੇ, ਪੈਰ ਹਿੱਲ ਗਿਆ ਅੱਖੀ ਤੇ ਪੈ ਗਿਆ, ਕੱਠੋ ਲਾਇਆ ਨੇਤਰ ਖੁੱਲ ਕੇ ਉੱਠ ਕੇ ਬੈਠ ਗਈ ਵਾਹਿਗੁਰੂ 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 ਸਾਹਿਬ, ਸਾਰੇ ਆਰਾਮ ਹੋ ਗਏ। ਕਹਿਣ ਲੱਗੀ ਹੁਣ ਉੱਠ ਗਈ, ਕਹਿਣੀ ਮੈਂ ਹੁਣ ਮੈਨੂੰ ਛੱਡ ਗਏ, ਮੈਂ ਬਾਬਾ ਜੀ ਦੇ ਦਰਸ਼ਨ ਕਰਨਾ ਚਾਹੁੰਦੀ। ਬਾਬਾ ਜੀ ਦੇ ਚਲੇ ਗਏ, ਜਾ ਕੇ ਪੁੱਛਿਆ ਮਾਤਾ ਕਿਵੇਂ ਤੈਨੂੰ ਮਾਰ ਦਿੱਤੀ। ਕਹਿਣ ਲੱਗੀ ਮਹਾਰਾਜ ਧਰਮਰਾਜ ਦੇ ਦੂਤ ਆਏ ਸੀ ਉਹ ਮੇਰੇ ਲੈ ਗਏ, ਉੱਥੇ ਜਦ ਮੈਂ ਗਈ ਤਾਂ ਮੇਰਾ ਨਾਂ ਇਹਨਾਂ ਨਿਕਲਿਆ। ਉਹ ਕਹਿੰਦੇ ਉੱਥੇ ਹਵਰਾ ਦਬੜੀ ਜੀ ਮੱਚ ਗਈ, ਇਹ ਤਾਂ ਗੁਰੂ ਦੇ ਗੁਰੂ ਦੀ ਸਿੱਖ ਹੈ, ਮਹਾਂਪੁਰਸ਼ਾਂ ਦੇ ਦਰ ਤੇ ਜਾ ਕੇ ਸੇਵਾ ਕਰਦੀ ਹੈ ਸੰਗਤਾਂ ਦੀ, ਇਹਨੂੰ ਕਿਉਂ ਗਲਤੀ ਨਾਲ ਤੁਸੀਂ ਲੈ ਕੇ ਆਏ, ਜਾਓ ਇਸ ਨੂੰ ਛੱਡ ਦੋ। ਕਹਿੰਦੀ ਮਹਾਰਾਜ ਮੇਰੀ ਬੜੀ ਸੇਵਾ ਹੋਈ ਉੱਥੇ, ਜੀ ਜੀ ਕਰਮ ਰੇੜੇ ਵਰਗੇ ਕਹੇ ਨਾ ਤੋ ਆਓ ਬੈਠ ਆਦਰ ਸਭ ਤੇ, ਆਦਰ ਦਿੰਦੇ ਨੇ ਸਾਰੇ ਜੀ ਜੀ ਕਰਦੇ ਜੇ ਗਲਤੀ ਹੋ ਗਈ ਸਾਡੇ ਭੁੱਲ ਹੋ ਗਈ। ਕਹਿੰਦੀ ਇਸੇ ਨਾਮ ਦੀ ਹੋਰ ਬੀਬੀ ਸੀ ਉਹ ਤੁਸੀਂ ਦੇਣੀ ਸੀ, ਇਹ ਤਾਂ ਗੁਰੂ ਨਾਨਕ ਦੇ ਘਰ ਦੀ ਹੈ, ਇਹਦਾ ਤਾਂ ਨੌਲੇ ਨੀ ਆਪਣੇ ਲਿਸਟ ਦੇ ਵਿੱਚ, ਸਾਨੂੰ ਇਹਦੇ ਉੱਤੇ ਮਾਲਕੀ ਨਹੀਂ ਹੈ, ਸਾਡੀ ਮਾਲਕੀ ਮੁਗਰਿਆ ਦੇ ਉੱਤੇ, ਜਾਓ ਤੁਸੀਂ ਇਹਨੂੰ ਛੱਡਿਆ ਆਦਰ ਦੇ ਨਾਲ ਸਤਿਕਾਰ ਨਾਲ। ਕਹਿੰਦੀ ਮੈਂ ਕਿਹਾ ਮੈਨੂੰ ਗੁਰੂ ਨਾਨਕ ਸਾਹਿਬ ਦੀ ਦਰਗਾਹ ਵੀ ਦਿਖਾ ਦਿਓ, ਇੰਗਲੈਂਡ ਹੋਏ ਹੋਏ ਸੀ ਤੇ ਉਹਨਾਂ ਨੇ ਮੈਨੂੰ ਖੁਸ਼ੀ ਕਰਨ ਵਾਸਤੇ ਦਿਖਾਤੀ, ਉਹ ਕਹਿੰਦੇ ਤੁਹਾਡੀ ਜਿੱਧਰ 7 ਸਾਲ ਰਹਿੰਦੇ ਨੇ ਹਾਲੇ ਤੂੰ ਜਾ ਕੇ ਨਾਮ ਜਾ ਸੇਵਾ ਕਰ, ਤੇਰਾ ਥਾਂ ਇੱਥੇ ਹੀ ਹੈ। ਬਾਬਾ ਜੀ ਕਹਿਣ ਲੱਗੇ ਕਿਉਂ ਖਾਲਸਾ ਜੀ, ਗੁਰੂ ਗੰਗੇ ਬਾਦਸ਼ਾਹ ਨੇ ਸੁਖਮੀ ਸਾਹਿਬ ਫਰਮਾਇਆ ਨਾ, ਸਾਧ ਕੈ ਸੰਗ ਧਰਮ ਰਾਏ ਕਰੇ ਸੇਵਾ, ਸਾਧ ਕੈ ਸੰਗ ਸੋਭਾ ਖੋਲਦੇ, ਸੋਭਾ ਹੋ ਰਹੀ ਹੈ। ਸੋ ਇਸ ਤਰ੍ਹਾਂ ਗੁਰੂ ਦੇ ਸਵੇਸ਼ ਪਿਤਾ ਕਹਿਣ ਲੱਗੇ ਕਿ ਸੇਵਾ ਦਾ ਬੜਾ ਫਾਇਦਾ ਪਿਆ ਰਿਹਾ ਜੱਗਾ ਸਿੰਘਾ, दो चीजा ने सिमरन ते सेवा गुरु घर दे विच पक्की थां ते जो दुनिया पापने जल तारे करने ये निरार्थक ने इनका फल बिल्कुल घट होता है। यह फल तो गुण बिरती जाग पी है शराब देन लग जाता आदमी शांति नहीं आती। कहते जी सेवा निर्माण होके हमें रह तो गए सेवा करनी है ये भजन बंदगी बराबर फंड होता है जिम्मेदार के दो फंड होंगे। सो इस करके पहला असूल जो है वो सेवा करना, दूसरा है सिमर क्योंकि समाज अर्थ नहीं दूंगा। मैं इतने समाप्त कर रहा महाराज ने कृपा करी तो इस तो अगे फिर विचार करा हम सारे प्रेमी पुरस्कार
I'm gonna make you mine.